ਸੋ ਆਓ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਜੋ ਸਾਡੀ ਮਰਿਆਦਾ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਵਿੱਚ ਜੋ ਸਿੱਖ ਧਰਮ ਦੀ ਰੋਹ ਰੀਤੀ ਮਰਿਆਦਾ ਰਹਿਤ ਰੱਖਣੀ ਆਤਮਕ ਮਰਿਆਦਾ ਸਰੀਰਕ ਮਰਿਆਦਾ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਨੇ ਗੌੜੀ ਮਹੱਲਾ ਪੰਜਵਾਂ ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਨੇ ਜੀਵਤ ਛਾੜ ਜਾਹੇ ਦੇਵਾਨੇ ਮੋਇਆ ਉਨਤੇ ਕੋ ਵਰਸਾਨੇ ਦੇਵਾਨੇ ਤੋਂ ਭਾਵ ਹੁੰਦਾ ਮਸਤਾਨਾ ਜਾਂ ਝੱਲਾ ਪੁਰਸ਼ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਇਆ ਦੇ ਅੰਦਰ ਜੋ ਝੱਲਾ ਹੋਇਆ ਹੋਇਆ ਜਿਹਨੂੰ ਹਰ ਵਕਤ ਝੱਲ ਚੜੀ ਹੋਈ ਹੈ ਮਾਇਆ ਦੀ ਸਤਿਗੁਰੂ ਕਹਿੰਦੇ ਝੱਲਿਆ ਜੋ ਸੰਬੰਧੀ ਔਖੇ ਟਾਈਮ ਤੇ ਜਿਉਂਦਿਆਂ ਜਿਉਂਦਿਆਂ ਛੱਡ ਜਾਣ ਵਾਲੇ ਨੇ ਆਪਾਂ ਨੂੰ ਜੀਵਤ ਛਾੜ ਜਾਹੇ ਮੋਇਆ ਉਨ ਤੇ ਕੋ ਵਰਸਾਨੇ ਮਰ ਜਾਣ ਮਗਰੋਂ ਉਹਨਾਂ ਪਾਸੋਂ ਭਲਾ ਕੌਣ ਵਰਸਾ ਸਕਦਾ ਸੁੱਖ ਪਾ ਸਕਦਾ ਇਹ ਉਹਨਾਂ ਵਾਸਤੇ ਮਹਾਰਾਜ ਕਹਿੰਦੇ ਨੇ ਵਰਤ ਗੋਰ ਮੜੀ ਮੱਠ ਭੂਲ ਨਾ ਮੰਨਣਾ ਜਿਹੜੇ ਲੋਕ ਵਰਤ ਰੱਖਦੇ ਨੇ ਗੋਰ ਕਬਰਾਂ ਤੇ ਜਾਂਦੇ ਨੇ ਮੜੀਆਂ ਮੱਠਾਂ ਨੂੰ ਮੱਥਾ ਟੇਕਦੇ ਨੇ ਆਪਣੇ ਜੇਠਿਆਂ ਦੀ ਪੂਜਾ ਕਰਦੇ ਨੇ ਸਤਿਗੁਰੂ ਕਹਿੰਦੇ ਜਦੋਂ ਜਿਉਂਦੇ ਜੀ ਤੈਨੂੰ ਉਹਨੇ ਕੁਛ ਨਹੀਂ ਦਿੱਤਾ ਮਰਨ ਤੋਂ ਬਾਅਦ ਉਹਨੇ ਤੈਨੂੰ ਕੀ ਦੇਣਾ ਐਵੇਂ ਫੋਕੀਆਂ ਆਸਾਂ ਰੱਖ ਕੇ ਲੋਕਾਂ ਨੇ ਪਿੰਡਾਂ ਦੇ ਵਿੱਚ ਖੂਹਾਂ ਦੇ ਉੱਤੇ ਮੱਟੀਆਂ ਜਿਹੀਆਂ ਬਣਾਈਆਂ ਹੋਈਆਂ ਕੋਈ ਉੱਥੇ ਸਾਲ ਬਾਅਦ ਖੀਰ ਲਿਜਾ ਕੇ ਰੱਖਦਾ ਕੋਈ ਪਾਠ ਕਰਾਉਂਦਾ ਕੋਈ ਕੁਛ ਕਰਦਾ ਚੰਗਾ ਭਲਾ ਬੰਦਾ ਰੱਬ ਦੇ ਚਰਨਾਂ ਜਾਂਦਾ ਜਾਂਦਾ ਆਪਾਂ ਫਿਰ ਪਿੱਛੇ ਖਿੱਚ ਲੈਂਦੇ ਹਾਂ ਸੋ ਮਹਾਰਾਜ ਕਹਿੰਦੇ ਨੇ ਇੱਕ ਤਾਂ ਉਹ ਜਿਹੜੇ ਹੈ ਨਾ ਮਰੇ ਹੋਏ ਉਹਨਾਂ ਦਾ ਤਿਆਗ ਕਰੋ ਉਹਨਾਂ ਨੂੰ ਜਾਣ ਦੋ ਜਿੱਥੇ ਜਾਂਦੇ ਨੇ ਤੁਸੀਂ ਉਹਨਾਂ ਨੂੰ ਸਾਲ ਬਾਅਦ ਜਿਹੜੀ ਕਹਿੰਦੇ ਕਿਉਂਕਿ ਇਹ ਹੁਣ ਜਿੱਥੇ ਕੋਈ ਕੌਤਕ ਹੋ ਜਾਂਦਾ ਸਤਿਗੁਰੂ ਉੱਥੇ ਸਿੱਖਿਆ ਦਿੰਦੇ ਨੇ ਦਸਵੇਂ ਪਾਤਸ਼ਾਹ ਨੇ ਤਾਂਹੀਓ ਕਿਹਾ ਜਾਗਤ ਜੋਤ ਜਪੈ ਨਿਸ ਬਾਸਰ ਏਕ ਮਿਨਾ ਮਨ ਨਾਇਕ ਨਾਇਆਨਾ ਔਰ ਇਹ ਵੀ ਫਰਮਾਉਂਦੇ ਨੇ ਪੂਰਨ ਜੋਤ ਜਗੈ ਘੱਟ ਮਾਹੇ ਤਬ ਖਾਲਸ ਤਾਹੇ ਨਿਖਾਲਸ ਜਾਨਾ ਜਦੋਂ ਹਿਰਦੇ ਦੇ ਅੰਦਰ ਪੂਰਨ ਜੋਤ ਜਗਦੀ ਹੈ ਅਭਿਆਸ ਕਰਦਿਆਂ ਕਰਦਿਆਂ ਵਾਹਿਗੁਰੂ ਦਾ ਪ੍ਰਕਾਸ਼ ਹੁੰਦਾ ਹਿਰਦੇ ਦੇ ਅੰਦਰ ਉਦੋਂ ਭਲਾ ਹੁੰਦਾ ਕਿਉਂਕਿ ਕੋਈ ਵਿਅਕਤੀ ਜ਼ਰੂਰ ਐਸਾ ਹੋਵੇਗਾ ਜਿਹੜਾ ਆਪਣੇ ਪਿੱਤਰਾਂ ਨੂੰ ਮੰਨਦਾ ਹੋਵੇਗਾ ਜਾਂ ਉਹਨਾਂ ਨੂੰ ਕੁਛ ਖਵਾਉਂਦਾ ਹੋਵੇਗਾ ਸਤਿਗੁਰੂ ਉਹਨੂੰ ਇਹ ਉਪਦੇਸ਼ ਕਰ ਰਹੇ ਨੇ ਫਿਰ ਕਹਿਣ ਲੱਗਿਆ ਮਹਾਰਾਜ ਫਿਰ ਕੀ ਕਰੀਏ ਸਤਿਗੁਰੂ ਕਹਿਣ ਲੱਗੇ ਭਜਨ ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ ਕਾਹੂ ਕਾਜ ਨ ਆਵਤ ਬਿਖਿਆ ਰਹਾਓ ਇਹ ਧੁਰਾਂ ਤੋਂ ਹੀ ਧੁਰ ਰੂਪ ਪਰਮਾਤਮਾ ਲਿਖਿਆ ਕਿ ਮਨੋ ਤਨੋ ਹੋ ਕੇ ਗੋਬਿੰਦ ਪਰਮੇਸ਼ਰ ਦਾ ਸਿਮਰਨ ਕਰੋ ਜਿਸ ਮਾਇਆ ਵਿੱਚ ਤੂੰ ਲੱਗ ਰਿਹਾ ਹੈ ਇਹ ਜਿਹੜੀ ਬਿਖਿਆ ਹੈ ਮਾਇਆ ਹੈ ਜ਼ਹਿਰ ਹੈ ਮਾਇਆ ਕਿਸੇ ਕੰਮ ਨਹੀਂ ਆਉਣੀ ਇਹ ਧਿਆਨ ਰੱਖ ਲੈ ਇਹ ਸਿਰਫ ਇੱਥੇ ਇੱਥੇ ਕੰਮ ਦਿੰਦੀ ਹੈ ਮਾਇਆ ਫਿਰ ਤੇਰੇ ਕਿਸੇ ਕੰਮ ਨਹੀਂ ਆਉਣੀ ਬਾਤ ਦੇ ਵਿੱਚ ਇਹ ਇੱਥੇ ਦੀ ਹੀ ਚੀਜ਼ ਹੈ ਸੋ ਜਿਵੇਂ ਕੋਈ ਚੀਜ਼ ਇੱਕ ਥਾਂ ਹੀ ਕੰਮ ਆਉਂਦੀ ਹੈ ਕੋਈ ਚੀਜ਼ ਸਾਰੇ ਥਾਂ ਹੀ ਕੰਮ ਆਉਂਦੀ ਹੈ ਕੋਈ ਚੀਜ਼ ਲੋਕ ਅਤੇ ਪਰਲੋਕ ਵਿੱਚ ਕੰਮ ਆਉਂਦੀ ਹੈ ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਮਾਇਆ ਜਿਹੜੀ ਹੈ ਪਰਲੋਕ ਵਿੱਚ ਨਹੀਂ ਕੰਮ ਆਉਂਦੀ ਨਾ ਹੀ ਇੱਥੇ ਮਦਦ ਕਰਦੀ ਹੈ ਜੇ ਅਕਾਲ ਪੁਰਖ ਦੀ ਕਿਰਪਾ ਨਾ ਹੋਵੇ ਤਾਂ ਇਹ ਵੀ ਮਦਦ ਨਹੀਂ ਕਰਦੀ ਕਰੋੜਾਂ ਰੁਪਈਆਂ ਬੰਦੇ ਕੋਲ ਹੁੰਦੇ ਨੇ ਉਹ ਕਹਿੰਦਾ ਜੇ ਬੰਦਾ ਹਸਪਤਾਲ ਦੇ ਵਿੱਚ ਡਾਕਟਰ ਕਹਿਣ ਵੀ ਇਹ ਨਹੀਂ ਬਚ ਸਕਦਾ ਕਹਿੰਦੇ ਜੀ ਜਿੰਨਾ ਮਰਜ਼ੀ ਰੁਪਈਆ ਲੈ ਲਓ ਪਰ ਇਹਨੂੰ ਬਚਾ ਲਓ ਡਾਕਟਰ ਕਹਿੰਦੇ ਭਾਵੇਂ ਸਾਰੀ ਦੁਨੀਆਂ ਦੀ ਮਾਇਆ ਇਕੱਠੀ ਕਰਕੇ ਦੇ ਦੇ ਹੁਣ ਨਹੀਂ ਬਚਣਾ ਇਹਨੇ ਇਸ ਕਰਕੇ ਸਤਿਗੁਰੂ ਕਹਿੰਦੇ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੂਹਾ ਨਾਮ ਤੇਰਾ ਸੰਗ ਸਹਾਈ ਇਹ ਗੱਲ ਆਪਾਂ ਨੇ ਚਾਹੇ ਅੱਜ ਮੰਨੀ ਜਾਂ ਫਿਰ ਆਉਣ ਵਾਲੇ ਸਮੇਂ ਚ ਮੰਨੀ ਆਪਣਾ ਛੁਟਕਾਰਾ ਇਸੇ ਗੱਲ ਤੇ ਹੋਣਾ ਸਾਰਿਆਂ ਦਾ ਜਦੋਂ ਵੀ ਹੋਇਆ ਕਿ ਸਿਮਰ ਗੋਬਿੰਦ ਗੋਬਿੰਦ ਪਰਮੇਸ਼ਰ ਦੇ ਸਿਮਰ ਨਾਲ ਹੀ ਕਿਰਪਾ ਹੋਣੀ ਹੈ ਬਿਖੈ ਠਗੌਰੀ ਜਿਨ ਜਿਨ ਖਾਈ ਤਾਂ ਕਿ ਤ੍ਰਿਸ਼ਨਾ ਕਬਹੂ ਨਾ ਜਾਈ ਹੁਣ ਹਰੇਕ ਬੰਦੇ ਦੇ ਅੰਦਰ ਤ੍ਰਿਸ਼ਨਾ ਲੱਗੀ ਹੋਈ ਜਿਵੇਂ ਚੁੱਲ੍ਹੇ ਵਿੱਚ ਅੱਗ ਬਲਦੀ ਹੈ ਉਹਦੇ ਵਿੱਚ ਲੱਕੜਾਂ ਪਾਈ ਜਾਓ ਪਾਈ ਜਾਓ ਪਾਈ ਜਾਓ ਭਾਵੇਂ ਸਾਰਾ ਜੰਗਲ ਵੱਢ ਕੇ ਲੱਕੜਾਂ ਦਾ ਉਹਦੇ ਵਿੱਚ ਪਾਈ ਜਾਓ ਹਜ਼ਾਰਾਂ ਸਾਲਾਂ ਤੱਕ ਪਰ ਚੁੱਲ੍ਹੇ ਦੀ ਅੱਗ ਕਦੇ ਠੰਡੀ ਨਹੀਂ ਹੋਣ ਵਾਲੀ ਸਤਿਗੁਰੂ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਵਿਸ਼ਿਆਂ ਰੂਪੀ ਠੱਗ ਬੂਟੀ ਖਾਧੀ ਹੈ ਮਾਇਆ ਦੀ ਤ੍ਰਿਸ਼ਨਾ 'ਚ ਲੱਗੇ ਹੋਏ ਨੇ ਉਹਨਾਂ ਦੀ ਤ੍ਰਿਸ਼ਨਾ ਕਦੇ ਮਿੱਟੀ ਨਹੀਂ ਹੈ ਇਹ ਗੱਲ ਦਾ ਖਿਆਲ ਕਰ ਲਓ ਆਪ ਇੰਨੇ ਪੈਸੇ ਇਕੱਠੇ ਕਰਕੇ ਜਾਂ ਇੰਨਾ ਸਮਾਨ ਇਕੱਠਾ ਕਰਕੇ ਕੀ ਕਰਨਾ ਜਿਹੜੀ ਮੂਲ ਰੂਪ ਵਿੱਚ ਚੀਜ਼ ਇਕੱਠੀ ਕਰਨੀ ਸੀ ਉੱਥੇ ਧਿਆਨ ਦਿਓ ਜੋ ਗੁਰਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਕਲਗੀਧਰ ਪਿਤਾ ਜੀ ਨੇ ਰਹਿਤ ਮਰਿਆਦਾ ਇਹਦੇ ਤੋਂ ਆਪਾਂ ਸਾਰੇ ਜਾਣੇ ਮੁਨਕਰ ਹੋ ਰਹੇ ਹਾਂ ਅੱਜ ਦੇ ਯੁੱਗ ਵਿੱਚ ਹਰੇਕ ਮਾਤਾ ਪਿਤਾ ਆ ਕੇ ਕਹਿੰਦਾ ਸਾਡੇ ਬੱਚੇ ਆਖੇ ਨਹੀਂ ਲੱਗਦੇ, ਸਾਡੇ ਬੱਚੇ ਆਹ ਕਰਦੇ ਨੇ, ਸਾਡੇ ਬੱਚੇ ਐਂ ਕਰਦੇ ਨੇ, ਔਰ ਆਪਾਂ ਬੱਚਿਆਂ ਦੇ ਭਲੇ ਲਈ ਕੀ ਨਹੀਂ ਕਰਦੇ, ਬੱਚਿਆਂ ਵਾਸਤੇ ਦੌੜੇ ਫਿਰਦੇ ਹਾਂ, ਪਰ ਫਿਰ ਵੀ ਬੱਚੇ ਸਾਡੇ ਸਮਝਾਉਂਦਿਆਂ ਸਮਝਾਉਂਦਿਆਂ ਗਲਤ ਪਾਸੇ ਚਲੇ ਜਾਂਦੇ ਨੇ। ਉਹ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਇਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਕਿ ਤੁਸੀਂ ਵੀ ਬੱਚਿਆਂ ਦੀ ਤਰ੍ਹਾਂ ਮੇਰੇ ਤੋਂ ਮੁਨਕਰ ਹੋ, ਤੁਹਾਡੇ ਬੱਚੇ ਤੁਹਾਡੇ ਆਖੇ ਨਹੀਂ ਲੱਗਦੇ, ਤੁਸੀਂ ਮੇਰਾ ਕਿਹੜੇ ਆਖੇ ਲੱਗਦੇ ਹੋ, ਆਪਾਂ ਗੁਰੂ ਸਾਹਿਬ ਦੇ ਆਖੇ ਕਿੱਥੇ ਲੱਗ ਰਹੇ ਹਾਂ। ਇਹ ਜ਼ਰੂਰ ਹੈ ਕਿ ਸਾਇੰਸ ਜਦੋਂ ਖੋਜ ਕਰ ਦਿੰਦੀ ਕਿਸੇ ਚੀਜ਼ ਦੀ, ਫਿਰ ਕਹਿੰਦੇ ਕਿ ਦਸਵੇਂ ਪਾਤਸ਼ਾਹ ਨੇ ਆਹ ਥਿਊਰੀ ਤਾਂ ਬੜੀ ਵੱਡੀ ਲਈ ਬਖਸ਼ਿਸ਼ ਕੀਤੀ ਹੈ ਵੀ ਸਾਰਾ ਦਿਮਾਗ ਜਿਹੜਾ ਸਿਸਟਮ ਹੈ ਦਿਮਾਗ ਦਾ ਇਲੈਕਟ੍ਰੋਨਿਕ ਹੈ ਸਾਰਾ ਹੀ। ਇਹ ਸਾਇੰਸ ਨੇ ਤਾਂ ਖੋਜ ਬਥੇਰੇ ਚਿਰ ਦੀ ਕੀਤੀ ਹੋਈ ਹੈ, ਹੋਰ ਵੀ ਹੋ ਰਹੀ ਹੈ। ਜਿਹੜੇ ਕੇਸ ਨੇ ਇਹ ਸੈੱਲ ਨੇ ਉਹਦੇ, ਅਤੇ ਕੇਸਾਂ ਨੂੰ ਕੰਘੇ ਨਾਲ ਵਾਹੁਣਾ ਇਲੈਕਟ੍ਰਿਕ ਸਿਸਟਮ ਕਰਕੇ ਹੀ ਆਪਾਂ ਨੂੰ ਦਿੱਤਾ ਕਿ ਕੰਘੇ ਨਾਲ ਹੀ ਲੱਕੜ ਨਾਲ ਹੀ ਵਾਹੁਣਾ ਹੈ, ਹੋਰ ਚੀਜ਼ ਵਾਹੁਣ ਨਾਲ ਉਹ ਨੁਕਸਾਨਿਆ ਜਾਂਦਾ ਸੈੱਲ। ਇਸ ਕਰਕੇ ਮਹਾਰਾਜ ਨੇ ਜਿਹੜੀ ਚੀਜ਼ ਦਿੱਤੀ ਆ ਹੱਥ ਵਿੱਚ ਕੜਾ ਪਾਇਆ, ਇਹ ਵੀ ਕਿਸੇ ਕਾਰਨ ਕਰਕੇ ਪਾਇਆ ਹੋਇਆ। ਕੇਸ ਰੱਖੇ ਨੇ, ਕੇਸ ਜਿਹੜੇ ਬੰਦੇ ਪੜ੍ਹੇ ਲਿਖੇ ਉਹਨਾਂ ਨੂੰ ਪਤਾ ਕਿ ਐਂਟੀਨੇ ਦੀ ਕਾਢ ਕਿੱਥੋਂ ਨਿਕਲੀ ਹੈ, ਕੇਸਾਂ ਤੋਂ ਹੀ ਐਂਟੀਨੇ ਦੀ ਕਾਢ ਨਿਕਲੀ ਹੈ। ਇਸ ਕਰਕੇ ਜਿਹੜੀ ਸਾਡੇ ਸਰੀਰ ਦੀ ਸ਼ਕਤੀ ਹੈ ਇਹ ਕੇਸ ਨੇ, ਅਤੇ ਕੇਸਾਂ ਨੂੰ ਤਾਂਹੀਓ ਢਕਾ ਕੇ ਰਖਾਇਆ ਕਿ ਢੱਕ ਕੇ ਰੱਖਣਾ ਇਹਨਾਂ ਨੂੰ, ਤਾਕਤ ਵੇਸਟ ਨਾ ਹੋਵੇ ਆਪਣੀ। ਪਰ ਫਿਰ ਵੀ ਸੰਸਾਰ ਜਿਹੜਾ ਇਹਨਾਂ ਗੱਲਾਂ ਨੂੰ ਸੁਣ ਕੇ ਰਾਜੀ ਨਹੀਂ, ਕਿਉਂਕਿ ਮਨੁੱਖ ਦੇ ਅਸਲ 'ਚ ਕਰਮ ਹੀ ਇਹੋ ਜਿਹੇ ਹੁੰਦੇ ਨੇ, ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਜਾਂਦਾ ਕਿ ਆਪਾਂ ਸਮਝਾ ਸਕੀਏ। ਦਾਰਨ ਦੁੱਖ ਦੁੱਤਰ ਸੰਸਾਰ, ਰਾਮ ਨਾਮ ਬਿਨ ਕੈਸੇ ਉਤਰਸ ਪਾਰ। ਸੰਸਾਰ ਵਿੱਚ ਜਿਹੜਾ ਦਾਰਨ ਹੁੰਦਾ ਭਿਆਨਕ ਦੁੱਖ ਨੇ ਬਹੁਤ ਜ਼ਿਆਦਾ, ਸੰਸਾਰ ਵਿੱਚ ਤਰਨਾ ਵੀ ਬਹੁਤ ਔਖਾ ਹੈ। ਪਰ ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਤੂੰ ਪਾਰ ਕਿਵੇਂ ਉਤਰੇਗਾ। ਸਾਰਿਆਂ ਸਰੂਪਾਂ ਵੱਲ ਦੇਖੋ, ਪਹਿਲੇ ਪਾਤਸ਼ਾਹ ਨੇ ਕਿੰਨੀ ਕਮਾਈ ਕੀਤੀ ਆ, ਦੂਸਰੇ ਪਾਤਸ਼ਾਹ ਨੇ, ਤੀਸਰਿਆਂ ਨੇ ਸੇਵਾ 12 ਸਾਲ, ਹਰ ਇੱਕ ਨੇ ਕਮਾਈ ਕੀਤੀ। ਪਹਿਲਾਂ ਦਸਵੇਂ ਪਾਤਸ਼ਾਹ ਦੇ ਸਥਾਨ ਤੇ ਜਾਂਦੇ ਹਾਂ ਸ੍ਰੀ ਹੇਮਕੁੰਟ ਸਾਹਿਬ, ਉੱਥੇ ਮਹਾਰਾਜ ਨੇ ਕਿੰਨੀ ਕਮਾਈ ਕੀਤੀ, ਭਗਤੀ ਕੀਤੀ ਬਹੁਤ ਜ਼ਿਆਦਾ, ਫਿਰ ਕਿਤੇ ਕਿਰਪਾ ਹੋਈ ਹੈ, ਆਪਾਂ ਨੂੰ ਭਗਤੀ ਵੰਡੀ ਦਾਤ ਮਹਾਰਾਜ ਨੇ। ਇਸੇ ਪ੍ਰਕਾਰ ਆਪਾਂ ਕਮਾਈ ਕਰਨੀ ਹੈ, ਜੇ ਕਮਾਈ ਨਾ ਕੀਤੀ ਤਾਂ ਸੰਸਾਰ ਸਾਗਰ ਤੋਂ ਤਰਨਾ ਬਹੁਤ ਔਖਾ ਹੈ। ਡਿੱਗਦੇ ਢਹਿੰਦੇ ਉੱਠਦੇ ਬਹਿੰਦੇ ਕਿਵੇਂ ਨਾ ਕਿਵੇਂ ਆਪਾਂ ਕਮਾਈ ਕਰੀਏ। ਆਮ ਤੌਰ 'ਤੇ ਇਹ ਵੀ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਜੇ ਅੰਮ੍ਰਿਤ ਵੇਲੇ ਉੱਠਣ ਲੱਗ ਗਏ ਫੇਰ ਕਰਾਂਗੇ। ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ 24 ਘੰਟੇ ਜਪੀ ਚੱਲੋ, ਜਦੋਂ ਮਹਾਰਾਜ ਦੀ ਕਿਰਪਾ ਨਾਲ ਅੰਮ੍ਰਿਤ ਵੇਲਾ ਮਿਲੂਗਾ ਫਿਰ ਦੇਖ ਲਾਂਗੇ ਜਦੋਂ ਕਿਰਪਾ ਹੋਊਗੀ। ਪਰ ਇਹ ਕਰੋ ਵੀ ਬੈਠਦਿਆਂ ਉੱਠਦਿਆਂ ਰਾਤ ਦਿਨ ਪਰਮਾਤਮਾ ਦਾ ਸਿਮਰਨ ਕਰੋ। ਸਾਧ ਸੰਗ ਮਿਲ ਦੋਏ ਕੁਲ ਸਾਧ, ਰਾਮ ਨਾਮ ਨਾਨਕ ਆਰਾਧ। ਮਹਾਰਾਜ ਜੀ ਕਹਿੰਦੇ ਨੇ ਸਾਧ ਸੰਗਤ ਦੇ ਵਿੱਚ ਮਿਲ ਕੇ ਹੁਣ ਆਪਣੀਆਂ ਜਿਹੜੀਆਂ ਨੇ ਨਾਨਕੇ ਦਾਦਕੇ ਦੀਆਂ ਕੋਲਾਂ ਦੋਏ ਕੁਲ ਸਾਧਨਾ ਕਰ, ਕਿਉਂਕਿ ਸਾਧ ਸੰਗਤ ਵਿੱਚ ਮਿਲ ਕੇ ਇਹਨਾਂ ਨੂੰ ਸਾਧਨਾ ਹੁੰਦਾ ਤਾਰਨਾ ਕਰ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਇਹ ਬਚਨ ਫਰਮਾਉਂਦੇ ਨੇ ਕਿ ਸਾਧ ਸੰਗਤ ਵਿੱਚ ਮਿਲ ਕੇ ਹੀ ਲਾਭ ਲਿਆ ਜਾ ਸਕਦਾ ਹੈ। ਗੁਰ ਸੰਗਤ ਕੀਨੀ ਖਾਲਸਾ, ਮਨਮੁਖੀ ਦੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤਾਂਹੀਓ ਸਤਿਗੁਰੂ ਮਹਾਰਾਜ ਨੇ ਕਲਗੀਧਰ ਪਿਤਾ ਨੇ ਸੰਗਤ ਬਖਸ਼ਿਸ਼ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਨੇ ਮਰਿਆਦਾਵਾਂ ਲਿਖੀਆਂ ਰਹਿਤਨਾਮਿਆਂ ਵਿੱਚ, ਪਰ ਰਹਿਤਨਾਮਿਆਂ ਵਾਲੇ ਪਾਸੇ ਨੂੰ ਕੋਈ ਖਾਸ ਏਦਾਂ ਧਿਆਨ ਨਹੀਂ ਦਿੱਤਾ ਕਿਸੇ ਨੇ। ਜਿਹੜੀ ਚੀਜ਼ ਖੰਡਾਓ ਜੇ ਵਾਲੀ ਕੋਈ ਸੁਣਾਵੇ, ਜਿੱਥੇ ਕਿ ਆਪਣੇ ਸਰੀਰ ਦੇ ਦੋ ਹਿੱਸੇ ਨੇ, ਇੱਕ ਤਾਂ ਉੱਪਰ ਨੂੰ ਹੈ ਸਿਰ, ਇੱਕ ਸਰੀਰ ਦਾ ਥੱਲੇ ਵਾਲਾ ਹਿੱਸਾ। ਸਰੀਰ ਦੇ ਥੱਲੇ ਵਾਲੇ ਹਿੱਸੇ ਨੂੰ ਸਾਰੇ ਲੋਕ ਜਿਵੇਂ ਪਹਾੜ ਤੋਂ ਰੜਾਈ 'ਤੇ ਆਉਣਾ ਸੌਖਾ, ਪਰ ਸੁਰਤੀ ਨੂੰ ਉੱਤੇ ਚੜਾਉਣਾ ਬਹੁਤ ਔਖਾ ਹੈ। ਸੁਰਤੀ ਨੂੰ ਸਰੀਰ ਵੱਲੋਂ ਛੱਡ ਕੇ ਉੱਤੇ ਲੈ ਕੇ ਜਾਣਾ ਜ਼ਿਆਦਾ ਔਖਾ ਲੱਗਦਾ। ਤਾਂਹੀਓ ਜਦੋਂ ਬੰਦਾ ਕੋਈ ਦਿਮਾਗ ਦੀ ਗੱਲ ਕਰਦਾ ਹੈ ਉੱਥੇ ਸੁਣਨੀ ਔਖੀ ਹੋ ਜਾਂਦੀ, ਅਤੇ ਜਦੋਂ ਗੱਲ ਆਉਂਦੀਆਂ ਕਈ ਵਾਰ ਕਥਾ 'ਚ ਵੀ ਦੇਖਿਆ, ਸ਼ਾਮ ਦੀ ਕਥਾ 'ਚ ਜੇ ਤਾਂ ਆਉਣਗੀਆਂ ਸਾਖੀਆਂ, ਫਿਰ ਤਾਂ ਸਾਰੇ ਕਹਿੰਦੇ ਵਾਹ ਬਈ ਵਾਹ, ਬਹੁਤ ਸੋਹਣੀ ਗੱਲ ਹੈ। ਅਤੇ ਜਦੋਂ ਗੱਲ ਉੱਥੇ ਚੱਲਦੀ ਦਿਮਾਗ ਦੀ ਬੜੀ ਡੂੰਘੀ, ਕਦੇ ਵਿਦਾਂਤਕ ਗੱਲ ਸ਼ੁਰੂ ਕਰ ਦਿੰਦੇ ਆਪਾਂ, ਫਿਰ ਸਾਰੇ ਕਹਿਣਗੇ ਇਹ ਹੁਣ ਕਦਕ ਜਾ ਕੇ ਮੁੱਕੂਗਾ, ਛੇਤੀ ਮੁਕਾਓ ਇਹਨੂੰ। ਕਿਉਂਕਿ ਆਪਾਂ ਹਮੇਸ਼ਾ ਥੱਲੇ ਥੱਲੇ ਦੀਆਂ ਗੱਲਾਂ ਸੁਣ ਕੇ ਖੁਸ਼ ਰਹਿੰਦੇ ਹਾਂ, ਔਰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਆਪਾਂ ਸੁਰਤੀ ਸੁਰਤ ਲਾਈਆ ਏਤ, ਸ਼ਬਦ ਨਾਲ ਸੁਰਤੀ ਜੋੜਨ ਦਾ ਕੰਮ ਸਭ ਤੋਂ ਸੌਖਾ ਵੀ ਹੈ ਅਤੇ ਔਖਾ ਵੀ। ਆਪਣਾ ਛੁਟਕਾਰਾ ਜ਼ਿਆਦਾ ਸਾਖੀਆਂ ਨਾਲ ਨਹੀਂ ਹੋਣਾ ਹੈ। ਸਾਖੀ ਤਾਂ ਹੁੰਦੀ, ਚਲੋ ਗਵਾਹੀ ਹੋ ਗਈ, ਹਾਂ ਸੁਣ ਕੇ ਮਨ ਬਣ ਗਿਆ, ਪਰ ਜਿਹੜੀ ਮੂਲ ਰੂਪ ਵਿੱਚ ਗੁਰੂ ਸਾਹਿਬ ਨੇ ਸਾਨੂੰ ਬਚਨ ਕੀਤੇ ਨੇ ਉਹਨਾਂ ਦਾ ਜ਼ਿਆਦਾ ਧਿਆਨ ਕਰੋ। ਸੋ ਇਸ ਤਰ੍ਹਾਂ ਅਗਲਾ ਸ਼ਬਦ ਜੋ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਗੌੜੀ ਮਾਲਾ ਪੰਜਵਾਂ, ਜਦੋਂ ਸੁਲੀ ਚੜ ਕੇ ਆਉਣ ਲੱਗਿਆ ਸੀ ਤਾਂ ਉਸ ਵਕਤ ਮਹਾਰਾਜ ਨੇ ਬਚਨ ਕਰ ਹੀ ਦਿੱਤਾ ਸੀ, ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਸ ਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਬੈਜ ਰੱਖੀ ਕਰਤਾਰੇ। ਫਿਰ ਮਹਾਰਾਜ ਨੇ ਇਹ ਵੀ ਕਿਹਾ ਸੀ, ਬਿਲਾਵਲ ਮਹੱਲਾ ਪੰਜਵਾਂ, ਸੁਲਹੀ ਤੇ ਨਾਰਾਇਣ ਰਾਖ, ਸੁਲੀ ਕਾਤ ਕਹੀ ਨਾ ਪਹੁੰਚੈ, ਸੁਲੀ ਹੋਏ ਮੂਆ ਨਾ ਪਾਕ। ਕੁਦਰਤੀ ਗੱਲ ਹੈ, ਜਿਸ ਵੇਲੇ ਸੁਲੀ ਚੜਾਈ ਕਰਕੇ ਆਇਆ ਮਹਾਰਾਜ ਵੱਲ ਨੂੰ, ਪਹਿਲਾਂ ਕੋਠੇ ਪਿੰਡ ਪਿਰਥੀ ਚੰਦ ਨੂੰ ਜਾ ਕੇ ਮਿਲਿਆ, ਅੱਗੋਂ ਪਿਰਥੀ ਚੰਦ ਨੇ ਬੜਾ ਸਵਾਗਤ ਕੀਤਾ, ਫਿਰ ਆਪਣੀ ਕਿਰਤ ਵਿਖਾਉਣ ਵਾਸਤੇ ਕਿਹਾ ਕਿ ਮੈਂ ਇੱਟਾਂ ਪਕਾਉਣ ਵਾਸਤੇ ਭੱਠੇ ਆਵੇ ਚੜਾਏ ਹੋਏ, ਆਪ ਜਾ ਕੇ ਵੇਖੋ। ਇੰਨੀ ਗੱਲ ਆਖ ਕੇ ਦੋਵੇਂ ਚੱਲ ਪਏ। ਰਾਹ ਵਿੱਚ ਪਿਰਥੀ ਚੰਦ ਆਪ ਕਿਰਿਆ ਕਰਨ ਬੈਠ ਗਿਆ ਪਿਸ਼ਾਬ ਆਦਿਕ ਦੀ, ਸੁਲੀ ਘੋੜੇ ਤੇ ਚੜਿਆ ਹੋਇਆ ਆਵਿਆ, ਪਰ ਸਿੱਧਾ ਹੀ ਚੜ ਗਿਆ ਘੋੜੇ, ਚੜਿਆ ਚੜਾਇਆ ਹੀ, ਜਾਂਦਿਆਂ ਸਾਰ ਹੀ ਜਿਉਂ ਘੋੜੇ ਦਾ ਪੈਰ ਥਿੜਕਿਆ, ਸੁਲੀ ਡਿੱਗ ਕੇ ਅੱਗ ਵਿੱਚ ਝੁਲਸ ਗਿਆ। ਉਸੇ ਵਕਤ ਹੀ ਹਾਲੇ ਭੜਥਾ ਤਾਂ ਵੱਧ ਜਾਂਦਾ, ਜਿਵੇਂ ਇੱਥੇ ਭੱਠੀ 'ਚ ਬੰਦਾ ਸੜਦਾ ਨਾ, ਸਵਾਹ ਹੀ ਮਿਲਦੀ ਮੁੜ ਕੇ, ਬਸ ਉਹ ਭੱਠਾ ਇੰਨਾ ਗਰਮ ਸੀ, ਉਹਦੇ 'ਚ ਡਿੱਗਦਿਆਂ ਸਾਰ ਹੀ ਸੜ ਗਿਆ, ਅਖੀਰ ਮਰ ਗਿਆ। ਮਹਾਰਾਜ ਕੋਲ ਜਾਂ ਖਬਰ ਪਹੁੰਚੀ, ਸਤਿਗੁਰੂ ਕਹਿੰਦੇ ਭਾਈ ਜਿਹੜਾ ਗਰੀਬਾਂ ਦੇ ਉੱਤੇ ਕਰਦਾ ਕਹਿਰ, ਤੇ ਫਿਰ ਅਕਾਲ ਪੁਰਖ ਦੀ ਨਾਰਾਜ਼ਗੀ ਹੋ ਜਾਂਦੀ। ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ 'ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ। ਜਿਹੜੀ ਦਾੜੀ ਕਹਿਣ ਤੋਂ ਭਾਵ ਅਸਾਂ ਗਰੀਬਾਂ ਉੱਪਰ ਖਿੱਚਦੀ ਭਾਵ ਨਾਰਾਜ਼ ਹੁੰਦੀ ਆ, ਅੱਜ ਉਹ ਦਾੜੀ ਪਾਰ ਬ੍ਰਹਮ ਨੇ ਅੱਗ ਵਿੱਚ ਸਾੜ ਦਿੱਤੀ। ਭਾਵ ਜਿਹੜੀ ਦਾੜੀ ਉੱਤੇ ਹੱਥ ਫੇਰ ਕੇ ਅਸਾਂ ਗਰੀਬਾਂ ਉੱਤੇ ਖਿੱਚਦਾ ਸੀ, ਕਹਿੰਦੇ ਜੇ ਮੈਂ ਗੁਰੂ ਅਰਜਨ ਦੇਵ ਨੂੰ ਫੜ ਕੇ ਨਾ ਲਿਆਇਆ, ਉਹਦੇ ਥੋੜ੍ਹੀ ਥੋੜ੍ਹੀ ਦਾੜੀ ਰੱਖੀ ਸੁਲੀ ਦੇ ਮੂੰਹ 'ਤੇ ਹੱਥ ਫੇਰ ਕੇ, ਕਹਿੰਦਾ ਫਿਰ ਮੈਂ ਆਪਣੀ ਦਾੜੀ ਮਨਵਾ ਦਿਆਂਗਾ, ਮੈਂ ਦਾੜੀ ਨੂੰ ਐਂ ਕਰ ਦਿਆਂਗਾ। ਮਹਾਰਾਜ ਕਹਿੰਦੇ ਦੇਖ ਲਓ, ਉਹੀ ਦਾੜੀ ਪਾਰ ਬ੍ਰਹਮ ਨੇ ਅੱਗ ਸਾੜ ਦਿੱਤੀ ਫਿਰ ਉਹਦੀ, ਕਿਉਂਕਿ ਮਹਾਰਾਜ ਕਹਿੰਦੇ ਨੇ ਜਿਹੜੀ ਦਾੜੀ ਤੋਂ ਭਾਵ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ, ਮੈਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਸਰਦਾਰ ਮੰਨਦਾ ਸੀ ਫੌਜਾਂ ਦਾ, ਬਈ ਮੈਂ ਖਤਮ ਕਰ ਦਿਆਂਗਾ, ਮਹਾਰਾਜ ਨੂੰ ਫੜ ਲਿਆਵਾਂਗਾ, ਸਤਿਗੁਰੂ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਵੇਖ ਲਓ ਅੱਗ ਵਿੱਚ ਸਾੜ ਦਿੱਤਾ ਉਹਨੂੰ। ਪੂਰਾ ਨਿਆਉ ਕਰੇ ਕਰਤਾਰ, ਆਪਣੇ ਦਾਸ ਕੋ ਰੱਖਣਹਾਰ ਰਹਾਓ। ਪਰਮਾਤਮਾ ਪੂਰਾ ਨਿਆਂ ਕਰਦਾ ਹਮੇਸ਼ਾ, ਔਰ ਉਹ ਆਪਣੇ ਦਾਸ ਨੂੰ ਆਪ ਹੀ ਹੱਥ ਦੇ ਕੇ ਰੱਖਣ ਵਾਲੇ ਨੇ। ਵਾਹਿਗੁਰੂ ਅਕਾਲ ਪੁਰਖ ਸਾਡੀ ਰੱਖਿਆ ਕਰਦੇ ਨੇ, ਇਹ ਉਹਦੀ ਮਰਜ਼ੀ ਹੁੰਦੀ। ਜੇ ਤਾਂ ਮਰਜ਼ੀ ਹੋ ਜਾਵੇ ਉਹਨਾਂ ਦੀ, ਜੇ ਹੁਕਮ ਹੀ ਹੋ ਜਾਵੇ ਵੀ ਚੜ੍ਹਾਈ ਹੀ ਕਰਨੀ ਹੈ, ਜੇ ਹੁਕਮ ਹੋ ਜਾਵੇ ਵੀ ਹੁਣ ਸ਼ਹੀਦੀ ਵੀ ਪਾਉਣੀ ਹੈ, ਫਿਰ ਤਾਂ ਕੀ ਕਹਿਣਾ। ਪਰ ਜੇ ਰੱਖਣਾ ਹੋਵੇ ਫਿਰ ਕੋਈ ਵੀ ਨਹੀਂ ਮਾਰ ਸਕਦਾ, ਜਿੰਨਾ ਮਰਜ਼ੀ ਜ਼ੋਰ ਲਾ ਲਵੇ। ਫਿਰ ਉਹ ਸੱਤਵੇਂ ਪਾਤਸ਼ਾਹ ਤੇ 19 ਵਾਰੀ ਚੜ੍ਹ ਕੇ ਆਏ ਨੇ ਤੇ 19 ਵਾਰ ਰਾਹ 'ਚ ਹੀ ਮਰ ਗਏ ਸਾਰੇ ਜਾਣੇ, ਨਹੀਂ ਜੰਗ ਕਰਨੀ ਤਾਂ ਨਹੀਂ ਕਰਨੀ ਬਸ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਰੱਖਣਾ ਹੁੰਦਾ ਇਨਸਾਨ ਨੂੰ ਤਾਂ ਰੱਖ ਹੀ ਲੈਂਦੇ। ਜੇ 10ਵੇਂ ਪਾਤਸ਼ਾਹ ਨੇ ਜੰਗਾਂ ਕੀਤੀਆਂ 14 ਤਾਂ ਕੀਤੀਆਂ, ਪਰ ਜਦੋਂ ਨਹੀਂ ਜੰਗ ਕਰਨੀ ਸੀ ਤਾਂ ਉਸ ਵਕਤ ਸੈਦ ਖਾਂ ਵਰਗੇ ਚਰਨੀ ਵੀ ਪੈ ਗਏ, ਆ ਕੇ ਜੰਗ ਹੀ ਟਲ ਗਈ। ਮਹਾਰਾਜ ਦੀ ਆਪਣੀ ਮਰਜ਼ੀ ਆ, ਅਕਾਲ ਪੁਰਖ ਦਾ ਹੁਕਮ ਹੈ, ਨਿਰੰਕਾਰ ਦੀ ਆਗਿਆ, ਜਿਵੇਂ ਵਿਸ਼ਰਾਮ ਦੇ ਕੇ ਕਹਿੰਦੇ ਨੇ, ਆਦ ਜੁਗਾਦ ਪ੍ਰਗਟ ਪ੍ਰਤਾਪ, ਨਿੰਦਕ ਮੂਆ ਉਪਜ ਵੜਤਾਪ। ਆਦ ਜੁਗਾਦ ਹੁੰਦਾ ਸਦਾ ਸਦਾ, ਆਦ ਜੁਗਾਦ ਤੋਂ ਹੀ ਕਰਤਾਰ ਦਾ ਪ੍ਰਤਾਪ ਸਾਰੇ ਪ੍ਰਗਟ ਹੈ, ਕਿਉਂਕਿ ਗੁਰੂ ਘਰ ਦਾ ਨਿੰਦਕ ਸੁਲਹੀ ਉਪਜ ਵੜਤਾਪ ਵੱਡਾ ਦੁੱਖ ਉਠਾ ਕੇ ਮਰਿਆ। ਤਾਪ ਕਹਿੰਦੇ ਗਰਮੀ ਨੂੰ, ਤਾਂ ਕਹਿਣ ਤੋਂ ਭਾਵ ਕਿ ਜਦੋਂ ਬੁਖਾਰ ਚੜ੍ਹਦਾ ਆਪਾਂ ਕਹਿੰਦੇ ਤਾਪ, ਤਾਪ ਹੁੰਦੀ ਗਰਮੀ ਵੱਧ ਗਈ ਇਹਦੇ 'ਚ ਤਾਪਮਾਨ। ਮਹਾਰਾਜ ਕਹਿੰਦੇ ਵੱਡਾ ਤਾਪ, ਅੱਗ 'ਚ ਸੜ ਕੇ ਮਰਿਆ ਭੱਠੇ 'ਚ ਡਿੱਗ ਕੇ। ਤਿੰਨ ਮਾਰਿਆ ਜੇ ਰੱਖੈ ਨਾ ਕੋਏ, ਆਗੈ ਪਾਛੈ ਮੰਦੀ ਸੋਏ। ਉਸ ਵਾਹਿਗੁਰੂ ਨੇ ਆਪ ਮਾਰਿਆ ਜਿਸ ਤੋਂ ਕੋਈ ਬਚਾ ਨਹੀਂ ਸਕਦਾ, ਫਿਰ ਹੋਰ ਕੋਲੋਂ ਤਾਂ ਵਾਹਿਗੁਰੂ ਬਚਾ ਲੈਂਦਾ ਆਪਾਂ ਨੂੰ। ਵਾਹਿਗੁਰੂ ਜੇ ਵਾਹਿਗੁਰੂ ਹੀ ਮਾਰੇ ਤਾਂ ਫਿਰ ਕੌਣ ਬਚਾਵੇ? ਕਹਿੰਦੇ ਉਹਦੇ ਕੋਲੋਂ ਨਹੀਂ ਕੋਈ ਬਚਾ ਸਕਦਾ। ਲੋਕ ਪ੍ਰਲੋਕ ਵਿੱਚ ਆਗੈ ਪਾਛੈ ਮੰਦੀ ਸੋਏ, ਭੈੜੀ ਸੋਭਾ ਹੋਈ ਹੈ ਉਹਦੀ। ਇੱਕ ਤਾਂ ਚੰਗੀ ਸੋਭਾ ਹੁੰਦੀ ਹੈ, ਭੈੜੀ ਸੋਭਾ ਹੁੰਦੀ ਬਦਨਾਮੀ, ਮੰਦੀ ਸੋਏ, ਜਿਵੇਂ ਰਾਵਣ ਦੀ, ਮੂਰਖ ਰਾਵਣ ਕਿਆ ਲੈ ਗਿਆ, ਉਹਦੀ ਵੀ ਮੰਦੀ ਸੋਏ ਹੈ। ਹਰਨਾਕਸ਼ ਦੀ ਮੰਦੀ ਸੋਏ, ਕੰਸ ਦੀ ਮੰਦੀ ਸੋਏ, ਨਰੰਗੇ ਦੀ, ਇਹ ਸਾਰਿਆਂ ਦੀ ਮੰਦੀ ਸੋਏ ਹੋ ਜਾਂਦੀ, ਪੁੱਠੀ ਗੱਲ ਬਦਨਾਮੀ ਹੋਣੀ। ਆਪਣੇ ਦਾਸ ਰੱਖੈ ਕੰਠ ਲਾਏ, ਸਰਣ ਨਾਨਕ ਹਰ ਨਾਮ ਧਿਆਏ। ਜੋ ਵਾਹਿਗੁਰੂ ਆਪਣੇ ਦਾਸਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ, ਸਤਿਗੁਰੂ ਕਥਨ ਕਰਦੇ ਹਾਂ ਅਸੀਂ ਉਸ ਹਰੀ ਦੀ ਸਰਣੀ ਪੈ ਕੇ ਉਹਦੇ ਨਾਮ ਨੂੰ ਧਿਆਉਂਦੇ ਹਾਂ, ਕਹੇ ਤੁਸੀਂ ਵੀ ਧਿਆਇਆ ਕਰੋ। ਸਿਮਰਨ ਕਰਨਾ ਆਪਾਂ ਇਸ ਗੱਲ 'ਤੇ ਜ਼ਿਆਦਾ ਜ਼ੋਰ ਦਿੰਦੇ ਹਾਂ ਕਿਉਂਕਿ ਸਿਮਰਨ ਨਿਤਨੇਮ ਬਾਣੀ ਦਾ ਪਾਠ, ਆਪਾਂ ਥੋੜ੍ਹਾ ਜਿਹਾ ਇਸ ਗੱਲ ਦੇ ਭੁਲੇਖੇ ਵਿੱਚ ਰਹਿ ਲਈ। ਗੁਰੂ ਸਾਹਿਬ ਜਿਹੜਾ ਸ਼ਬਦ ਹੈ ਨਾ, ਇਹ ਆਪ ਹੀ ਮਹਾਰਾਜ ਹੀ ਨੇ। ਇਸ ਗੱਲ ਨੂੰ ਆਪਾਂ ਸਮਝਦੇ ਨਹੀਂ ਆ। ਤੁਸੀਂ ਸਮਝਦੇ ਹੋ ਕਿ ਹੁਣ ਲੱਤਾਂ ਬਾਹਾਂ ਹੱਥ ਪੈਰ ਅੱਖ ਨੱਕ ਕੰਨ ਹੋਣ ਤਾਂ ਹੀ ਸਰੂਪ ਸਾਹਮਣੇ ਹੁੰਦਾ। ਹੁਣ ਸਤਿਗੁਰੂ ਦਾ ਸਰੂਪ ਸ਼ਬਦ ਹੈ, ਸਤਿਗੁਰੂ ਆਪਣੇ ਸਰੂਪ ਨੂੰ ਸ਼ਬਦ ਰੂਪ ਵਿੱਚ ਰੱਖਦੇ ਨੇ, ਹੁਣ ਪ੍ਰਕਾਸ਼ ਰੂਪ 'ਚ ਰੱਖਦੇ ਨੇ। ਉਹ ਤਾਂ ਦਸ ਸਰੂਪ ਸਿਰਫ ਧਾਰੇ ਸੀ ਉਹਨਾਂ ਨੇ ਆਪਾਂ ਨੂੰ ਸਮਝਾਉਣ ਵਾਸਤੇ। ਤਾਂ ਤੇ ਸਤਿਗੁਰੂ ਜਿਹੜਾ ਸ਼ਬਦ ਹੈ ਨਾ, ਜਦੋਂ ਆਪਣੇ ਮੂੰਹ 'ਚ ਸ਼ਬਦ ਹੁੰਦਾ ਹਮੇਸ਼ਾ ਤਾਂ ਗੁਰੂ ਨਾਲ ਹੀ ਹੁੰਦਾ। ਵਾਹਿਗੁਰੂ ਵਾਹਿਗੁਰੂ ਮੂੰਹ 'ਚ ਹੋਵੇ, ਸ਼ਬਦ ਹੋਵੇ, ਸਿਮਰਨ ਹੋਵੇ, ਬਾਣੀ ਦਾ ਪਾਠ ਹੋਵੇ, ਸਤਿਗੁਰੂ ਆਪਣੇ ਨਾਲ ਹੀ ਨੇ। ਅੰਗ ਸੰਗ ਸਹਾਈ ਹੁੰਦੇ ਨੇ, ਗੁਰੂ ਸਾਹਿਬ ਕਿਰਪਾ ਕਰਦੇ ਨੇ। ਇਹ ਚੀਜ਼ ਦੇਖਣ ਵਾਲੀ ਕਿ ਸਤਿਗੁਰੂ ਬਾਰੇ ਮਹਾਰਾਜ ਕਹਿੰਦੇ ਨੇ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਸਤਿਗੁਰੂ ਨੂੰ ਆਪਾਂ ਕਿਤੇ ਦੂਰ ਨਾ ਜਾਣੋ। ਹੁਣ ਤੁਸੀਂ ਕਹੋ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ, ਫਿਰ ਉਹ ਚਲੇ ਗਏ ਗੁਰੂ ਨਾਨਕ ਦੇਵ ਜੀ, ਉਹ ਤਾਂ ਹੁਣ ਵੀ ਸੰਭਾਲਦੇ ਨੇ ਆ ਸਾਰੇ, ਤੁਹਾਨੂੰ ਹੁਣ ਵੀ ਉਹ ਸੰਭਾਲਦੇ ਨੇ, ਉਹ ਤਾਂ ਇੱਥੇ ਹੀ ਨੇ, ਉਹ ਗਏ ਨਹੀਂ ਕਿਤੇ। ਮਹਾਰਾਜ ਜੀ ਤਾਂ ਹੁਣ ਵੀ ਆਪਣੀ ਸਾਰੀ ਜਿੰਨੀ ਸੰਗਤ ਹੈ, ਜਿੰਨਾ ਪੰਥ ਹੈ, ਸਭ ਨੂੰ ਆਪ ਚਲਾਉਂਦੇ ਨੇ। ਕੋਈ ਬੰਦਾ ਨਹੀਂ ਚਲਾ ਸਕਦਾ, ਕੋਈ ਬੰਦਾ ਕਿਤੇ ਕੁਛ ਨਹੀਂ ਕਰ ਰਿਹਾ ਹੈ। ਇਹ ਸਾਨੂੰ ਸਿਰਫ ਉਹਨਾਂ ਨੇ ਇੱਕ ਭੁਲੇਖਾ ਪਾਇਆ ਵੀ ਇਹ ਜਿਹੜਾ ਕਥਾ ਕਰਦਾ, ਇਹ ਕੀਰਤਨ ਕਰਦਾ, ਉਹ ਐਂ ਕਰਦਾ, ਇਹ ਅਸੀਂ ਕੁਛ ਵੀ ਨਹੀਂ ਕਰ ਰਹੇ ਹੈਗੇ। ਉਹ ਤਾਂ ਸਾਨੂੰ ਉਹਨਾਂ ਨੇ ਉੱਦਾਂ ਹੀ ਰੋਜੀ ਰੋਟੀ ਦੇਣੀ ਅਨਪੜ੍ਹ ਬੰਦਿਆਂ ਨੂੰ, ਉਹ ਕਰੀ ਤਾਂ ਆਪ ਹੀ ਜਾਂਦੇ ਨੇ ਸਾਰਾ ਕੁਛ, ਕਿਉਂਕਿ ਸਤਿਗੁਰੂ ਆਪ ਹੀ ਸੰਗਤ ਸੰਭਾਲਦੇ ਨੇ। ਹੁਣ ਵੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਹੀ ਸੰਭਾਲਦੇ ਨੇ ਸਭ ਕੁਛ। ਪਰ ਗੁਰੂ ਸਾਹਿਬ ਦੀ ਆਪਾਂ ਤੁਲਨਾ ਦੂਜਿਆਂ ਧਰਮਾਂ ਨਾਲ ਕਰਦੇ ਹਾਂ, ਜਿਵੇਂ ਦੂਜੇ ਧਰਮਾਂ ਵਿੱਚ ਕਰਾਮਾਤਾਂ ਨੇ, ਸ਼ਕਤੀਆਂ ਨੇ, ਆਪਾਂ ਉਹ ਧਰਮਾਂ ਦੇ ਮੁਤਾਬਕ ਗੁਰੂ ਘਰ ਨੂੰ ਸੋਚਦੇ ਹਾਂ ਕਿ ਗੁਰੂ ਸਾਹਿਬ ਨੇ ਐਂ ਨਹੀਂ ਕੀਤਾ। ਮਹਾਰਾਜ ਐਂ ਨਹੀਂ ਕਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਕਹਿੰਦੇ ਨੇ ਆਪੇ ਬੀਜ ਆਪੇ ਹੀ ਕਾਹ। ਦੇਖੋ ਤੁਸੀਂ ਆਪੇ ਬਣਾਈ ਜਾਓ, ਆਪੇ ਖਾਈ ਜਾਓ, ਤੁਹਾਨੂੰ ਅਧਿਕਾਰ ਦਿੱਤਾ। ਚੰਗਾ ਕਰੋ ਬਈ ਚੰਗਾ ਖਾਓ, ਮਾੜਾ ਕਰੋਗੇ ਫਿਰ ਮਾੜਾ ਮਿਲੇਗਾ। ਦੂਸਰਿਆਂ ਧਰਮਾਂ ਵਿੱਚ ਕਰਾਮਾਤਾਂ ਨੇ, ਕਰਾਮਾਤ ਦਿਖਾਉਣਾ ਜਿਹੜਾ, ਇਹ ਰੱਬ ਦੀ ਸ਼ਰੀਕੇਬਾਜ਼ੀ ਹੋ ਜਾਂਦੀ। ਇਸ ਕਰਕੇ ਕਰਾਮਾਤ ਵਾਲੀ ਜਿਹੜੀ ਗੱਲ ਹੈ ਜਾਂ ਸ਼ਕਤੀ ਵਾਲੀ ਗੱਲ ਹੈ, ਹਾਂ ਜੇ ਕਿਤੇ ਮਹਾਰਾਜ ਦੀ ਮਰਜ਼ੀ ਹੋ ਜਾਵੇ ਫਿਰ ਭਾਵੇਂ ਸਤਿਗੁਰੂ ਕੁਛ ਕਰ ਦੇਣ। ਤੇ ਤਾਂ ਸਤਿਗੁਰੂ ਮਹਾਰਾਜ ਦੇਖ ਲਓ, ਹੁਣ ਕਈ ਲੋਕ ਕਈ ਕੁਛ ਕਰੀ ਜਾਂਦੇ ਨੇ, ਮਹਾਰਾਜ ਉਹਨਾਂ ਨੂੰ ਕੁਛ ਨਹੀਂ ਕਹਿੰਦੇ। ਹੁਣ ਕਿਸੇ ਬੰਦੇ ਦੇ ਮਨ ਵਿੱਚ ਆ ਕਿ ਮੈਂ ਗੱਡੀ ਭਜਾ ਕੇ ਕਿਤੇ ਮਾਰ ਦਿਆਂ, ਪੁਲਿਸ ਵਾਲਾ ਭਾਵੇਂ ਮੰਗਰ ਜਾਂਦਾ, ਉਹ ਤਾਂ ਮਨ ਵਿੱਚ ਆ ਹਲੇ, ਪੁਲਿਸ ਵਾਲਾ ਉਹਨੂੰ ਉਨੀ ਦੇਰ ਕੁਛ ਨਹੀਂ ਕਹਿੰਦਾ, ਉਹਨੂੰ ਕੀ ਪਤਾ ਇਹਦੇ ਮਨ 'ਚ ਕੀ ਆ। ਪਰ ਜਦੋਂ ਉਹਨੇ ਗੱਡੀ ਮਾਰ ਦਿੱਤੀ ਫਿਰ ਉਹਨੇ ਛੱਡਣਾ ਨਹੀਂ ਉਹਨੂੰ, ਫਿਰ ਕੇਸ ਬਣਦਾ ਬਾਅਦ 'ਚ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਬੰਦੇ ਨੂੰ ਉਸ ਟਰੈਕ ਦੇ ਉੱਤੇ ਚੜ੍ਹਾਉਣ ਤੋਂ ਬਾਅਦ ਹੀ ਕੇਸ ਬਣਾ ਸਕਦਾ ਉਹਦੇ 'ਤੇ, ਪਹਿਲਾਂ ਨਹੀਂ। ਬੰਦਾ ਗਲਤੀ ਕਰੇ, ਹੋਰ ਕਰੇ, ਹੋਰ ਕਰੇ, ਇਸ ਗੱਲ ਲਈ ਸਤਿਗੁਰੂ ਨੇ ਧਰਮ ਰਾਜੇ ਦੀ ਡਿਊਟੀ ਲਾਈ ਵੀ ਤੂੰ ਕਰਨਾ ਹੈ ਸਾਰਾ ਕੁਛ। ਜਿਹਾ ਜਿਹਾ ਕੋਈ ਕਰਦਾ ਉਹੋ ਜਿਹਾ ਹਿਸਾਬ ਕਿਤਾਬ ਦੇਖਿਆ ਕਰ ਉਹਦਾ। ਅਤੇ ਜਿਹੜੇ ਬੰਦਗੀ ਕਰਦੇ ਨੇ, ਭਜਨ ਸਿਮਰਨ ਕਰਦੇ ਨੇ, ਉਹਨਾਂ ਦੀ ਰੱਖਿਆ, ਉਹਨਾਂ ਦਾ ਹਰ ਪ੍ਰਕਾਰ ਦਾ ਧਿਆਨ ਸਤਿਗੁਰੂ ਆਪ ਰੱਖਦੇ ਨੇ। ਸਤਿਗੁਰੂ ਕਹਿੰਦੇ ਮੇਰੇ ਨੇ ਬੰਦਗੀ ਕਰਨ ਵਾਲੀਆਂ ਸੰਗਤਾਂ। ਹੁਣ ਸੰਗਤ ਦਾ ਧਿਆਨ ਸਤਿਗੁਰੂ ਆਪ ਰੱਖਦੇ ਨੇ, ਆਪ ਕਿਰਪਾ ਕਰਦੇ ਨੇ। ਪਰ ਇੱਕ ਉਹਦੇ ਚੀਜ਼ ਹੁੰਦੀ ਕਿ ਆਪਾਂ ਹਮੇਸ਼ਾ ਕਾਹਲੇ ਪੈਣ ਵਾਲੇ ਬੰਦੇ ਹਾਂ, ਆਪਾਂ ਚਾਹੁੰਦੇ ਵੀ ਮੈਂ ਚਾਰ ਕੁ ਦਿਨ ਪਾਠ ਕੀਤਾ, ਐਂ ਨਹੀਂ ਕਿਰਪਾ ਹੋਈ, ਉਹ ਨਹੀਂ ਮਨ ਟਿਕਿਆ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਨਹੀਂ ਇੱਥੇ ਹੁੰਦਾ। ਇੱਥੇ ਕੁਦਰਤ ਦੇ ਕਾਨੂੰਨ ਮੁਤਾਬਕ ਜਿਵੇਂ ਅੱਜ ਕਣਕ ਬੀਜੀ ਹੈ, ਇਹ ਨਹੀਂ ਕਿ ਕੱਲ੍ਹ ਨੂੰ ਉਹਨੂੰ ਛਿੱਟੇ ਲਾ ਦਈਏ। ਹੁਣ ਕਣਕ ਅੱਜ ਬੀਜੀ ਹੈ, ਉਹਦੀ ਪਾਲਣਾ ਪੋਸਣਾ ਕਰਨੀ, ਦਵਾਈਆਂ ਛਿੜਕਣੀਆਂ, ਧਿਆਨ ਰੱਖਣਾ, ਖਾਦ ਦੇਣੀ, ਗੋਡੀ ਕਰਨੀ, ਡੰਗਰਾਂ ਤੋਂ ਬਚਾ ਕੇ ਰੱਖਣਾ, 6 ਮਹੀਨੇ ਨੂੰ ਕਣਕ ਮਿਲਣੀ ਜਾ ਕੇ। ਸਤਿਗੁਰੂ ਮਹਾਰਾਜ ਕਹਿੰਦੇ ਕੁਦਰਤ ਦੇ ਕਾਨੂੰਨਾਂ ਨੂੰ ਜਾਣੋ। ਇੱਕ ਅੰਬ ਦਾ ਬੂਟਾ ਲਾਉਂਦੇ ਆ, ਕਈ ਅੰਬ ਸਾਲ ਕੁ ਬਾਅਦ ਅੰਬ ਦੇ ਸਕਦੇ ਨੇ, ਕਈ ਅੰਬਾਂ ਦੇ ਬੂਟੇ 2 ਸਾਲਾਂ ਬਾਅਦ ਅੰਬ ਦਿੰਦੇ ਨੇ, ਸਮਾਂ ਲੱਗਦਾ। ਇੱਥੇ ਨਹੀਂ ਹੈ ਕਿ ਬਈ ਕਰਾਮਾਤ ਵਾਲੀ ਕੋਈ ਗੱਲ ਨਹੀਂ ਹੈ। ਗੁਰੂ ਘਰ ਦੇ ਕਈ ਕਾਨੂੰਨਾਂ ਨੂੰ ਆਪਾਂ ਸਮਝਣਾ ਪਊਗਾ ਹੌਲੀ ਹੌਲੀ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਿਵੇਂ ਕਰਦੇ ਨੇ। ਨਾ ਇੱਥੇ ਕੋਈ ਚਲਾਕੀ ਚੱਲੇ, ਨਾ ਕੋਈ ਸ਼ਾਰਟਕੱਟ ਚੱਲੇ ਵੀ ਨਾ ਆਪਾਂ ਕਹੀਏ ਕਿ ਮੈਂ ਇੱਧਰਲੇ ਪਾਸੇ ਦੀ ਘੁੰਮ ਕੇ ਆ ਜਾਊਂ। ਨਹੀਂ, ਸਾਰੀ ਸੰਗਤ ਲਈ ਇੱਕੋ ਹੀ ਰਸਤਾ ਹੈ, ਅੰਮ੍ਰਿਤ ਛਕਣਾ ਹੀ ਪਵੇਗਾ। ਹੁਣ ਛਕ ਲਓ, ਫੇਰ ਛਕ ਲਿਓ, ਫੇਰ ਛਕ ਲਿਓ, ਅਗਲਾ ਜਨਮ ਸ਼ਾਇਦ ਮਿਲ ਜੇ ਫੇਰ ਛਕ ਲਿਓ। ਇਸ ਰਸਤੇ ਤੋਂ ਬਿਨਾਂ ਛੁਟਕਾਰਾ ਹੋਣਾ ਹੀ ਨਹੀਂ, ਔਰ ਨਾ ਹੀ ਕਿਸੇ ਦਾ ਹੋਇਆ। ਜੇ ਕੋਈ ਕਹੇ ਵੀ ਮਹਾਰਾਜ ਸੱਚੇ ਪਾਤਸ਼ਾਹ ਮੈਂ ਤੁਹਾਡੇ ਬਹੁਤ ਨੇੜੇ ਹੈ, ਮਹਾਰਾਜ ਕਹਿੰਦੇ ਨਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ। ਮੈਨੂੰ ਤਾਂ ਸਿਰਫ ਰਹਿਤ ਪਿਆਰੀ ਹੈ ਬਸ। ਲੋਕ ਕਹਿੰਦੇ ਮਹਾਰਾਜ ਦਸਵੇਂ ਪਾਤਸ਼ਾਹ ਕਰੜੇ ਸੁਭਾਅ ਦੇ ਨੇ। ਸੁਭਾਅ ਦੇ ਨਹੀਂ ਕਰੜੇ, ਅਸੂਲ ਦੇ ਕਰੜੇ ਨੇ। ਸੁਭਾਅ ਕਰੜਾ ਹੋਣਾ ਹੋਰ ਚੀਜ਼ ਹੁੰਦੀ ਹੈ, ਅਸੂਲ ਦੇ ਪੱਕੇ ਹੋਣਾ ਹੋਰ ਚੀਜ਼ ਹੁੰਦੀ ਹੈ। ਮਹਾਰਾਜ ਅਸੂਲਾਂ ਦੇ ਪੱਕੇ ਨੇ, ਜੇ ਅਸੂਲ ਤੋਂ ਆਪਾਂ ਡਿੱਗਦੇ ਹਾਂ ਗਲਤੀ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਪੰਜਾਂ ਪਿਆਰਿਆਂ ਕੋਲ ਜਾਓ ਭਾਈ, ਪੇਸ਼ ਹੋਵੋ, ਉੱਥੇ ਗਲਤੀ ਕੀਤੀ ਹੈ ਤਾਂ ਸੁਧਾਰ ਕਰੋ ਆਪਣਾ। ਇਸ ਕਰਕੇ ਸਤਿਗੁਰੂ ਆਪਾਂ ਨੂੰ ਇਹ ਸਮਝਾਉਂਦੇ, ਆਪਣੇ ਦਾਸ ਰਾਖੈ ਕੰਠ ਲਾਏ, ਸਰਨ ਨਾਨਕ ਹਰ ਨਾਮ ਤੇ ਆਏ। ਹਰੀ ਦੀ ਸ਼ਰਨ ਵਿੱਚ ਪੈ ਕੇ ਆਪਾਂ ਨਾਮ ਨੂੰ ਧਿਆਉਂਦੇ ਹਾਂ ਤੇ ਦਾਸਾਂ ਨੂੰ ਵਾਹਿਗੁਰੂ ਕੰਠ ਲਾ ਕੇ ਰੱਖਦੇ ਨੇ। ਗੌੜੀ ਮਹੱਲਾ ਪੰਜਵਾਂ, ਮਹਿਜਰ ਝੂਠਾ ਕੀਤੋਂ ਨੇ ਆਪ, ਪਾਪੀ ਕਉ ਲਾਗਾ ਸੰਤਾਪ। ਮਹਿਜਰ ਹੁੰਦਾ, ਪਰਮੇਸ਼ਰ ਨੇ ਆਪ ਹੀ ਬਾਦਸ਼ਾਹ ਦੀ ਰਸਨਾ ਪਰ ਬੈਠ ਕੇ ਕਹਿੰਦੇ ਮਰਵਾਹਿਆਂ ਦਾ ਲਿਖਿਆ ਹੋਇਆ। ਮਹਿਜਰ ਹੁੰਦਾ, ਮਹਿਜਰ ਨਾਮਾ ਝੂਠਾ ਕੀਤਾ, ਜਿਸ ਵੇਲੇ ਧੱਕੇ ਦੇ ਕੇ ਬਾਹਰ ਕਢਵਾਇਆ ਤਾਂ ਪਾਪੀ ਨਿੰਦਕ ਨੂੰ ਬੜਾ ਭਾਰੀ ਸੰਤਾਪ ਲੱਗਿਆ, ਦੁੱਖ ਲੱਗਿਆ, ਪਾਪੀ ਕਿਉਂ ਲੱਗਾ ਸੰਤਾਪ। ਮਹਾਰਾਜ ਇਹ ਕਿਹਦੇ ਬਚਨ ਕਰਦੇ ਹੋ ਆਪ, ਸਾਨੂੰ ਤਾਂ ਸਮਝ ਲੱਗੀ ਆਪ ਨੇ ਕੀ ਬਚਨ ਕੀਤਾ। ਸਤਿਗੁਰੂ ਕਹਿੰਦੇ ਮਰਵਾਹਿਆਂ ਵਿੱਚੋਂ ਇੱਕ ਗੋਂਦਾ ਨਾਂ ਦਾ ਖੱਤਰੀ ਸੀ ਤੇ ਉਹਨੂੰ ਸਰਕਾਰ ਵੱਲੋਂ ਜ਼ਮੀਨ ਮਿਲੀ ਹੋਈ ਸੀ। ਜਿਸ ਵੇਲੇ ਆਪਣੀ ਜ਼ਮੀਨ ਵਿੱਚ ਪਿੰਡ ਬਣਾਉਣ ਲੱਗਿਆ ਤਾਂ ਉਹ ਕੰਧਾਂ ਦਿਨੇ ਖੜੀਆਂ ਕਰਵਾ ਕੇ ਜਾਵੇ, ਰਾਤ ਨੂੰ ਕੰਧਾਂ ਡਿੱਗ ਪੈਣ, ਦੂਜੇ ਦਿਨ ਫੇਰ ਖੜੀਆਂ ਕਰਵਾਵੇ ਫੇਰ ਡਿੱਗ ਪੈਣ। ਅਖੀਰ ਚੁੱਪ ਕਰਕੇ ਬੈਠ ਗਿਆ। ਫਿਰ ਕਿਸੇ ਨੇ ਕਿਹਾ ਕਿ ਆਪ ਨਿਰਾਸ਼ ਨਾ ਹੋਵੋ, ਨਿਰਾਸ਼ਿਆਂ ਦੀ ਆਸ ਪੂਰਨ ਕਰਨ ਵਾਲੇ ਗੁਰੂ ਸਾਹਿਬ ਖਡੂਰ ਸਾਹਿਬ 'ਚ ਬੈਠੇ ਗੁਰੂ ਅੰਗਦ ਦੇਵ ਜੀ ਮਹਾਰਾਜ, ਉਹਨਾਂ ਕੋਲ ਜਾ ਕੇ ਬੇਨਤੀ ਕਰੋ। ਉਸ ਵੇਲੇ ਗੋਂਦੇ ਖੱਤਰੀ ਨੇ ਜਾ ਕੇ ਖਡੂਰ ਸਾਹਿਬ ਬੇਨਤੀ ਕੀਤੀ ਗੁਰੂ ਸਾਹਿਬ ਦੇ ਚਰਨਾਂ 'ਚ। ਮਹਾਰਾਜ ਦੇ ਕਰ ਕਮਲਾਂ 'ਚ ਇੱਕ ਸੋਟੀ ਪਕੜੀ ਹੋਈ ਸੀ। ਸਤਿਗੁਰੂ ਕਹਿੰਦੇ ਉਹ ਸੋਟੀ ਗੁਰੂ ਅਮਰਦਾਸ ਜੀ ਨੂੰ ਦੇ ਕੇ ਭੇਜਿਆ, ਕਹਿੰਦੇ ਜਾਓ ਤੁਸੀਂ ਜਾਓ, ਦੇਖੋ ਕੀ ਗੱਲ ਹੈ। ਕਹਿੰਦੇ ਜਦੋਂ ਜਾ ਕੇ ਸੋਟੀ ਖੜੀ ਕਰੋਗੇ ਤਾਂ ਨੂੰ, ਸਤਿਗੁਰੂ ਤਾਂ ਜਾਣਦੇ ਸੀ ਕੰਧਾਂ ਡਿੱਗਦੀਆਂ ਕਿਉਂ ਨੇ। ਉੱਥੇ ਆਮ ਤੌਰ 'ਤੇ ਜਿਵੇਂ ਮਹਾਰਾਜ ਨੇ ਬਾਣੀ 'ਚ ਬਚਨ ਕੀਤਾ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ 'ਚ ਇਹਨਾਂ ਦਾ ਵਾਸਾ ਸੀ ਉਹ ਥਾਂ 'ਤੇ, ਉਹ ਤਾਂ ਇਹ ਕੰਧਾਂ ਡਿੱਗ ਪੈਂਦੀਆਂ ਸੀ। ਆਮ ਬੰਦੇ ਨੂੰ ਨਹੀਂ ਸੀ ਪਤਾ ਲੱਗਦਾ ਕੀ ਚੱਕਰ ਹੈ। ਮਹਾਰਾਜ ਨੇ ਕਿਹਾ ਸੋਟੀ ਜਾ ਕੇ ਉੱਥੇ ਹਿਲਾਇਓ ਤਾਹਾਂ ਨੂੰ ਕਰਕੇ, ਉਹ ਸਾਰਾ ਕੁਝ ਦੌੜ ਜਾਵੇਗਾ ਉੱਥੋਂ। ਗੁਰੂ ਅਮਰਦਾਸ ਮਹਾਰਾਜ ਨੇ ਇਸੇ ਤਰ੍ਹਾਂ ਕੀਤਾ, ਸੋਟੀ ਵਿਖਾਉਣ ਨਾਲ ਸਾਰੇ ਭੱਜ ਗਏ ਉੱਥੋਂ। ਗੁਰੂ ਅੰਗਦ ਦੇਵ ਜੀ ਮਹਾਰਾਜ ਆਗਿਆ ਨਾਲ ਗੁਰੂ ਅਮਰਦਾਸ ਜੀ ਉੱਥੇ ਰਹਿਣ ਲੱਗ ਪਏ। ਇਸੇ ਪ੍ਰਕਾਰ ਫਿਰ ਸਾਰਾ ਕੁਝ ਉੱਥੇ ਤਿਆਰ ਹੁੰਦਾ ਹੁੰਦਾ ਸਭ ਕੁਝ ਬਣਿਆ, ਨਗਰ ਬਸਿਆ। ਜਿੰਨਾ ਚਿਰ ਗੋਂਦਾ ਖੱਤਰੀ ਜਿਉਂਦਾ ਰਿਹਾ ਉਨਾ ਚਿਰ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਸ਼ਰਧਾ ਰੱਖਦਾ ਰਿਹਾ। ਉਹਦੇ ਹੁਣ ਚੜ੍ਹਾਈ ਕਰਨ ਤੋਂ ਬਾਅਦ ਉਹਦੇ ਪੁੱਤਰ ਨੇ ਗੁਰੂ ਨੂੰ ਕਿਹਾ, ਮਹਾਰਾਜ ਨੂੰ ਕਹਿਣ ਲੱਗਿਆ, ਤੁਸੀਂ ਸਾਡੀ ਜ਼ਮੀਨ 'ਚ ਬੈਠੇ ਹੋ, ਇਹ ਜਿੰਨਾ ਮੱਥਾ ਟਿਕਦਾ ਇਹ 'ਚੋਂ ਅੱਧਾ ਸਾਨੂੰ ਪੈਸਾ ਦਿਓ। ਪਿਓ ਤਾਂ ਸੀ ਸ਼ਰਧਾ ਵਾਲਾ, ਪੁੱਤ ਹੁਣ ਨਿਸ਼ਰਧਕ। ਅਸਲ 'ਚ ਉਹ ਪੁੱਤ ਨੂੰ ਗਾਂ ਇੱਕ ਤਪਾ ਸੀ ਉੱਥੇ ਰਹਿਣ ਵਾਲਾ, ਉਹ ਤਪੇ ਦੀ ਕੁਸੰਗਤ ਹੋ ਗਈ ਸੀ। ਖਡੂਰ ਸਾਹਿਬ ਤਪਾ ਵੱਖਰਾ ਹੋਇਆ ਗੁਰੂ ਅਮਰਦਾਸ ਜੀ ਵੇਲੇ, ਉੱਥੇ ਤਪਾ ਇੱਕ ਵੱਖਰਾ ਹੋਇਆ। ਮਹਾਰਾਜ ਕਹਿੰਦੇ ਦੇਖੋ ਅੱਧੀ ਭੇਟਾ ਤਾਂ ਦੇਣੀ, ਤੁਸੀਂ ਸਾਡੇ ਕੋਲੋਂ ਪ੍ਰਸ਼ਾਦਾ ਸਾਰਾ ਟੱਬਰ ਭਾਵੇਂ ਛਕ ਲਿਆ ਕਰੋ, ਅੱਧੀ ਭੇਟਾ ਨਹੀਂ ਮਿਲਣੀ, ਸੰਗਤ ਦੇ ਪੈਸੇ ਹੈ। ਫਿਰ ਉਹ ਨਿੰਦਕ ਨੇ ਮੈਜਰ ਨਾਮਾ ਲਿਖਵਾ ਕੇ ਉਸ ਉੱਤੇ ਮੁਖੀ ਮੁਖੀ ਆਦਮੀ ਨੇ ਦਸਤਖਤ ਕਰਵਾ ਕੇ ਆਪ ਭੈੜਾ ਜਿਹਾ ਰੂਪ ਧਾਰ ਕੇ ਦਿੱਲੀ ਅਕਬਰ ਬਾਦਸ਼ਾਹ ਦੀ ਕਚਹਿਰੀ 'ਚ ਪਹੁੰਚ ਕੇ ਪੁਕਾਰ ਕੀਤੀ। ਤਾਂ ਬਾਦਸ਼ਾਹ ਨੇ ਪੁੱਛਿਆ ਇਹ ਕੀ ਤੇ ਪੁਕਾਰੂ ਹੋ ਕੇ ਆਇਆ। ਤਾਂ ਮਹਾਰਾਜ ਦਾ ਇੱਕ ਸ਼ਰਧਾਲੂ ਉੱਥੇ ਅਮਰਾਓ ਬੈਠਾ ਸੀ ਕੋਲੇ, ਉਹਨੇ ਕਿਹਾ ਇਹ ਜਿਨ੍ਹਾਂ ਦੀ ਕਿਰਪਾ ਨਾਲ ਆਪ ਜੀ ਚਿਤੌੜਗੜ੍ਹ ਕਿਲੇ ਨੂੰ ਫਤਿਹ ਕੀਤਾ ਤੇ ਨੰਗੇ ਪੈਰੀ ਆਪ ਗਏ ਸੀ ਉੱਥੇ, ਜਿਨ੍ਹਾਂ ਦਾ ਦਰਸ਼ਨ ਕਰਨ ਆਪ ਗਏ ਸੀ, ਉਹਨਾਂ ਨੇ ਤੁਹਾਡੇ ਤੇ ਕਿਰਪਾ ਵੀ ਕੀਤੀ ਸੀ? ਕਹਿੰਦੇ ਹਾਂ। ਕਹਿੰਦੇ ਉਹਨਾਂ ਤੇ ਪੁਕਾਰੂ ਹੋ ਕੇ ਆਇਆ। ਇੱਕ ਸ਼ਬਦ ਹੋਰ ਵੀ ਉਚਾਰਿਆ, ਨੀਲਾ ਕਾਲਾ ਖਿਦੋਲੜਾ, ਤਿੰਨ ਬੇਮੁੱਖ ਬੇਮੁੱਖਾ ਨੂੰ ਪਾਇਆ, ਇਹ ਸ਼ਬਦ ਵੀ ਇਹਦੇ ਪ੍ਰਤੀ ਮਹਾਰਾਜ ਨੇ ਉਚਾਰਿਆ। ਜਦੋਂ ਉਦੋਂ ਬਾਦਸ਼ਾਹ ਕੋਲ ਪੁਕਾਰ ਕਰਨ ਜਾਂਦੇ ਹੁੰਦੇ ਸੀ ਤਾਂ ਨੀਲਾ ਇੱਕ ਟਾਕੀ ਜੀ ਲੈ ਲੈਣੀ, ਪੀਲੇ ਕੱਪੜਾ, ਫਿਰ ਚਿੱਟਾ ਕੱਪੜਾ, ਹਰਾ ਕੱਪੜਾ, ਐਂ ਸਿਉਂ ਸਿਉਂ ਕੇ ਉਹਦਾ ਇੱਕ ਚੋਗਾ ਜਿਹਾ ਬਣਾ ਕੇ ਰਾਹ 'ਚ ਖੜ ਜਾਂਦੇ ਹੁੰਦੇ ਸੀ। ਉਹਦਾ ਮਤਲਬ ਸੀ ਵੀ ਇਹ ਬੰਦਾ ਪੁਕਾਰੂ ਹੋ ਕੇ ਆਇਆ, ਪੁਕਾਰ ਕਰਨ ਆਇਆ। ਰਾਜੇ ਨੇ ਉਦੋਂ ਪੁੱਛਿਆ ਵੀ ਇਹ ਪੁਕਾਰ ਕਰਨ ਆਇਆ, ਉਹਨੂੰ ਫਿਰ ਸਜ਼ਾ ਵੀ ਦਿੱਤੀ। ਤਾਂ ਇੱਥੇ ਵੀ ਉਹ ਮਹਾਰਾਜ ਨੇ ਬਚਨ ਕੀਤਾ ਕਿ ਮੈਂ ਜੇ ਝੂਠਾ ਕੀਤਾ ਉਹਨੇ ਆਪ, ਉਹ ਜਿਹੜਾ ਪਿੰਡ ਦੀ ਸਰਪੰਚਾਂ ਆਦਿਕ ਦੇ ਸਾਈਨ ਕਰਾਏ, ਲੋਕਾਂ ਦੇ ਸਾਈਨ ਕਰਾ ਕੇ ਮੈਜਰ ਜਿਹਾ ਬਣਾ ਕੇ ਭਾਵ ਲੈ ਕੇ ਗਿਆ ਸੀ ਵਿਰੋਧੀ ਚਿੱਠੀ ਪੁਕਾਰੂ, ਉਹ ਬਾਦਸ਼ਾਹ ਦੇ ਮਨ ਦੇ ਵਿੱਚ ਹੀ ਐਸੀ ਪ੍ਰੇਰਨਾ ਆ ਗਈ ਮਹਾਰਾਜ ਵੱਲੋਂ ਕਿ ਉਹ ਝੂਠਾ ਕਰ ਦਿੱਤਾ ਉਹਦਾ। ਜਿਸ ਵੇਲੇ ਧੱਕੇ ਦੇ ਕੇ ਬਾਹਰ ਕੱਢਿਆ, ਪਾਪੀ ਕਉ ਲਾਗਾ ਸੰਤਾਪ, ਤਾਂ ਪਾਪੀ ਨਿੰਦਕ ਨੂੰ ਬੜਾ ਦੁੱਖ ਲੱਗਿਆ। ਜਿਸੈ ਸਹਾਈ ਗੋਬਿੰਦ ਮੇਰਾ, ਤਿਸ ਕਉ ਜਮ ਨਹੀਂ ਆਵੈ ਨੇਰਾ ਰਹਾਉ। ਮੇਰਾ ਗੋਬਿੰਦ ਜੀ ਦੀ ਸਹਾਇਤਾ ਨਾਲ ਹੈ, ਅਕਾਲ ਪੁਰਖ ਦੀ ਸਹਾਇਤਾ ਨਾਲ, ਮੇਰੇ ਗੋਬਿੰਦ ਦੀ ਸਹਾਇਤਾ ਨਾਲ ਹੈ। ਜਿਹਦੀ ਸਹਾਇਤਾ ਅਕਾਲ ਪੁਰਖ ਵਾਹਿਗੁਰੂ ਕਰਦਾ ਹਰ ਵਕਤ, ਉਹਨੂੰ ਜਮ ਨੇੜੇ ਆ ਕੇ ਦੁੱਖ ਨਹੀਂ ਦੇ ਸਕਦਾ। ਮਹਾਰਾਜ ਕਹਿੰਦੇ ਨੇ ਉੱਥੇ ਵਾਹਿਗੁਰੂ ਦੀ ਕਿਰਪਾ ਹੁੰਦੀ। ਰਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸਾਚੀ ਦਰਗੈ ਬੋਲੈ ਕੂੜ, ਸਿਰ ਹਾਥ ਪਛੋੜੈ ਅੰਧਾ ਮੂੜ। ਸੱਚੀ ਗੱਲ ਛੱਡ ਕੇ ਜਿਹਨੇ ਬਾਦਸ਼ਾਹ ਦੀ ਕਚਹਿਰੀ ਵਿੱਚ ਜਾ ਕੇ ਝੂਠ ਬੋਲਿਆ ਸੀ, ਉਹ ਅੰਨਾ ਮੂਰਖ ਜਿਹੜਾ ਸੀਗਾ, ਅਕਬਰ ਬਾਦਸ਼ਾਹ ਦੀ ਕਚਹਿਰੀਓਂ ਨਿਕਲ ਕੇ ਸਿਰ ਉੱਤੇ ਹੱਥ ਮਾਰ ਕੇ ਪਿਛੋੜਾ ਪਿੱਟਦਾ ਹੋਇਆ ਚਲਿਆ ਗਿਆ ਉੱਥੇ। ਬਾਦਸ਼ਾਹ ਨੇ ਇਹ ਵੀ ਕਿਹਾ ਸੀ, ਪਹਿਲੀ ਗੱਲ ਤਾਂ ਜਿੰਨੇ ਇਹ ਗੁਰੂ ਅਮਰਦਾਸ ਤੇ ਚੜ੍ਹਾਈ ਕਰਕੇ ਆ, ਉਹ ਅੱਲਾ ਤਾਲਾ ਦਾ ਰੂਪ ਨੇ। ਬਾਦਸ਼ਾਹ ਕਹਿਣ ਲੱਗਾ, ਪਹਿਲਾਂ ਤਾਂ ਜਿੰਨੇ ਦਰਬਾਰੀ ਬੈਠੇ ਨੇ, ਆਪਣੀ ਜੁੱਤੀ ਲਾ ਕੇ ਸਾਰੇ ਜਣੇ ਇੱਕ ਇੱਕ ਦੇ ਸਿਰ 'ਚ ਮਾਰੋ, ਕਿਉਂ ਆਇਆ ਪੁਕਾਰੂ ਹੋ ਕੇ? ਦੂਜੀ ਸਜ਼ਾ ਉਹਨੂੰ ਇਹ ਮਿਲੀ ਸੀ, ਉਹਨੂੰ ਉੱਥੇ ਬਿਠਾ ਤਾ, ਕਹਿੰਦੇ ਜਿੰਨੇ ਲੋਕਾਂ ਨੇ ਗੰਦਗੀ ਸਿੱਟਣੀ ਰੂੜੀ ਤੇ, ਉਹ ਰੂੜੀ ਤੇ ਨਾ ਸਿੱਟੋ, ਇਹਦੇ ਸਿਰ 'ਚ ਪਾਓ ਲਿਆ ਕੇ। ਬੜੀ ਤਕੜੀ ਸਜ਼ਾ ਮਿਲੀ, ਇਹ ਸ਼ਬਦ ਵਿੱਚ ਹੀ ਲਿਖਿਆ ਹੋਇਆ ਉਹ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਦੇ ਉੱਤੇ ਚੜ੍ਹਾਈਆਂ ਕਰਕੇ ਜਾਂਦਾ, ਮਾਰ ਇਹ ਜੀ ਮਿਲਦੀ ਫਿਰ ਉਹਨੂੰ, ਬਹੁਤ ਮਾਰ ਪੈਂਦੀ। ਕਿਉਂਕਿ ਮਹਾਰਾਜ ਕਹਿੰਦੇ ਮੈਂ ਕੁਛ ਨਹੀਂ ਕਹਿੰਦਾ ਕਿਸੇ ਨੂੰ, ਸਤਿਗੁਰੂ ਕਦੇ ਵੀ ਨਹੀਂ ਕਹਿੰਦੇ। ਕਹਿੰਦੇ ਕੌਣ ਕਹਿੰਦਾ ਮਹਾਰਾਜ? ਰੋਗ ਵਿਆਪੇ ਕਰਦੇ ਪਾਪ, ਅਦਲੀ ਹੋਏ ਬੈਠਾ ਪ੍ਰਭ ਆਪ। ਮਹਾਰਾਜ ਕਹਿੰਦੇ ਜਿਹੜੇ ਗੁਰੂ ਜੀ ਦੀ ਬੇਅਦਬੀ ਰੂਪ ਪਾਪ ਕਰਨੇ ਵਾਲੇ ਬੰਦੇ ਨੇ ਨਾ, ਉਹ ਪਾਪ ਕਰਨੇ ਕਰਕੇ ਉਹਨੂੰ ਕੋਈ ਨਾ ਕੋਈ ਆ ਕੇ ਰੋਗ ਲੱਗ ਜਾਂਦਾ। ਫਿਰ ਵਾਹਿਗੁਰੂ ਆਪ ਹੀ ਫਿਰ ਅਦਲੀ ਹੁੰਦਾ, ਨਿਆਂਕਾਰੀ ਅਦਾਲਤੀ ਹੋ ਕੇ ਬੈਠਾ ਹੈ। ਇੱਕ ਹੁੰਦਾ ਹੈ ਫਜ਼ਲ, ਇੱਕ ਹੁੰਦਾ ਅਜ਼ਲ। ਅਜ਼ਲੀ, ਅਜ਼ਲੀ ਤੋਂ ਲਿਆ ਅਦਲੀ, ਅਦਲੀ ਹੁੰਦਾ ਨਿਆਂਕਾਰੀ, ਫਜ਼ਲ ਹੁੰਦੀ ਕਿਰਪਾ। ਨਿਆਂਕਾਰੀ ਅਦਾਲਤੀ ਹੋ ਕੇ ਵਾਹਿਗੁਰੂ ਆਪ ਹੀ ਬੈਠਾ, ਅਦਲੀ ਹੋਏ ਬੈਠਾ ਪ੍ਰਭ ਆਪੇ। ਜਿਹੜੇ ਲੋਕ ਗਲਤੀ ਕਰਦੇ ਨੇ ਉਹਨਾਂ ਨੂੰ ਫਿਰ ਸਜ਼ਾ ਮਿਲਦੀ ਹੈ, ਫਿਰ ਉਹ ਮਾਫ਼ੀ ਮੰਗਦੇ ਨੇ, ਫਿਰ ਜਾ ਕੇ ਰੋਗ ਹਟਦਾ। ਬੜਿਆਂ ਲੋਕਾਂ ਨੇ ਗੁਰੂ ਘਰ ਤੇ ਬੜਾ ਕੁਛ ਕੀਤਾ, ਉਹ ਬਾਅਦ ਵਿੱਚ ਜਦੋਂ ਫਿਰ ਸਜ਼ਾ ਮਿਲਦੀ ਆ ਨਾ, ਫਿਰ ਲੋਕਾਂ ਨੂੰ ਪੁੱਛਦੇ ਨੇ ਮੈਂ ਹੁਣ ਕੀ ਕਰਾਂ। ਤਾਂ ਇੱਕ ਵਾਰੀ ਜਿਵੇਂ ਉੱਥੇ ਦਰਬਾਰ ਸਾਹਿਬ ਗੁਰੂ ਨਾਨਕ ਨਿਵਾਸ ਵਿੱਚ ਸੇਵਾਦਾਰ ਹੈ ਭਾਈ ਇੱਕ, ਉਹ ਕਹਿਣ ਲੱਗਿਆ ਇੱਕ ਵਾਰੀ ਇੱਥੇ ਸਰਾਂ ਦੇ ਵਿੱਚ 40-50 ਬੰਦੇ ਆਏ। ਕਹਿੰਦਾ ਮੈਂ ਪੁੱਛਿਆ ਤੁਸੀਂ ਸਾਰੇ ਇੱਕੋ ਜਿਹੇ ਲੱਗਦੇ ਹੋ, ਕੀ ਕੰਮ ਕਰਦੇ ਹੋ? ਕਹਿੰਦੇ ਅਸੀਂ ਸਾਰੇ ਫੌਜੀ ਹਾਂ, ਅਤੇ ਸੋ ਅਸੀਂ ਗੜਵਾਲ ਰੈਜੀਮੈਂਟ ਦੇ ਹਾਂ। ਕਹਿੰਦੇ ਤੁਸੀਂ ਇੱਥੇ ਕਿਵੇਂ ਆਏ ਹੋ? ਕਹਿੰਦਾ ਜਦੋਂ ਬਲੂ ਸਟਾਰ ਹੋਇਆ ਸੀ ਉਦੋਂ ਅਸੀਂ ਇੱਥੇ ਜੁੱਤੀਆਂ ਸਿਰਣੇ ਅੰਦਰ ਗਏ ਸੀ। ਕਹਿੰਦੇ ਹੁਣ ਸਾਡੇ ਸਾਰਿਆਂ ਦੇ ਸਰੀਰਾਂ 'ਤੇ ਖੁਰਕ ਪਈ ਹੋਈ ਹੈ, ਅਤੇ ਸਾਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਦਰਬਾਰ ਸਾਹਿਬ ਜਾ ਕੇ ਨਾ ਪਹਿਲਾਂ ਤਾਂ ਹਰਿਮੰਦਰ ਸਾਹਿਬ ਇਸ਼ਨਾਨ ਕਰੋ, ਫਿਰ ਉੱਥੇ ਦੇਗ ਲੈ ਕੇ ਜਾਓ ਅੰਦਰ, ਫਿਰ ਅਰਦਾਸ ਕਰੋ ਅਤੇ ਮਾਫ਼ੀ ਮੰਗੋ, ਤਾਂ ਤੁਹਾਡੀ ਖੁਰਕ ਹਟਣੀ ਹੈ। ਅਤੇ ਉੱਥੇ ਸੇਵਾਦਾਰ ਨੇ ਗੱਲ ਦੱਸੀ, ਨੌ ਮੈਨੂੰ ਭੁੱਲ ਗਿਆ ਉਹਦਾ, ਗੁਰੂ ਨਾਨਕ ਨਿਵਾਸ ਦੇ ਜੋ ਕਮਰੇ ਦਿੰਦਾ। ਸੋ ਕਹਿਣ ਤੋਂ ਭਾਵ ਇਹ ਕਿ ਜਿਹੜਾ ਬੰਦਾ ਕਿਤੇ ਵੀ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿੰਦਾ ਹੈ, ਉਹ ਇਹ ਸਮਝਦਾ ਮੈਨੂੰ ਦੇਖਿਆ ਨਹੀਂ ਕਿਸੇ ਨੇ ਮੈਨੂੰ, ਉਹ ਪਰ ਟਰੈਕ 'ਤੇ ਚੜ੍ਹ ਗਿਆ ਗਲਤੀ ਵਾਲੇ 'ਤੇ, ਬਸ ਉਹਦਾ ਅੱਜ ਪਾਪ ਦਾ ਬੀਜ ਬੀਜਿਆ ਹੋਇਆ ਹੌਲੀ 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 ਦਰਖਤ ਬਣ ਜਾਂਦਾ। ਇਹ ਨਹੀਂ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ, ਕਿਸੇ ਵੀ ਧਾਰਮਿਕ ਪੁਸਤਕ ਦਾ ਨਿਰਾਦਰ ਕਰਨਾ ਦੁਨੀਆਂ 'ਚ, ਕਿਸੇ ਵੀ ਧਾਰਮਿਕ ਸਥਾਨ ਦੀ ਬੇਅਦਬੀ ਕਰਨੀ ਮਾੜੀ ਹੈ। ਕਿਸੇ ਵੀ ਧਾਰਮਿਕ ਸਥਾਨ ਦੀ ਬੇਅਦਬੀ ਨਿਰਾਦਰੀ ਨਹੀਂ ਆਪਾਂ ਨੇ ਕਰਨੀ ਕਦੇ ਵੀ, ਇਹ ਖਿਆਲ ਰੱਖਣਾ। ਕਿਸੇ ਮੈਂ ਇਹ ਬੇਨਤੀ ਕਰਦਾ ਕਿਸੇ ਨੂੰ ਮਾੜਾ ਵੀ ਨਹੀਂ ਬੋਲਣਾ, ਕਿਉਂਕਿ ਹਰ ਇੱਕ ਕੋਈ ਆਪਣੀ ਕਮਾਈ ਨਾਲ ਬਣਿਆ ਕੁਛ ਨਾ ਕੁਛ। ਤਾਈਓ ਸਤਿਗੁਰੂ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾ ਹੀ, ਮਨਮੁਖ ਮੁਗਧ ਕਰਨ। ਜੇ ਆਪਣਾ ਰੌਲਾ ਮਨੁੱਖ ਨਾਲ ਹੈ ਤਾਂ ਆਪਾਂ ਮਨੁੱਖ ਨਾਲ ਗੱਲ ਕਰੀਏ, ਇਹ ਨਹੀਂ ਕਿ ਜੇ ਰੌਲਾ ਮਨੁੱਖ ਨਾਲ ਹੈ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੀਏ ਜਾਂ ਕਿਸੇ ਹੋਰ ਥਾਂ ਦੀ ਬੇਅਦਬੀ ਕਰੀਏ, ਉਹ ਫਿਰ ਜੱਜਦੀ ਨਹੀਂ ਹੈ ਗੱਲ। ਇਸ ਕਰਕੇ ਸਤਿਗੁਰੂ ਕਹਿੰਦੇ ਅਦਲੀ ਹੋਏ ਬੈਠਾ ਪ੍ਰਭ ਆਪ, ਵਾਹਿਗੁਰੂ ਨਿਆਂਕਾਰ ਹੋ ਕੇ ਬੈਠਦਾ, ਅਦਾਲਤੀ ਆਪ ਹੋ ਕੇ ਬੈਠਦਾ, ਆਪ ਕਚਹਿਰੀ ਲਾਉਂਦਾ ਪਰਮੇਸ਼ਰ ਵੀ ਇਹਨੇ ਆਹ ਗਲਤੀ ਕੀਤੀ ਹੈ ਤੇ ਇਹਨੂੰ ਆਹ ਸਜ਼ਾ ਦੇਣੀ ਹੈ। ਫਿਰ ਉਹ ਸਜ਼ਾ ਆਪਣੇ ਸਾਹਮਣੇ ਆ ਵੀ ਜਾਂਦੀ ਵੀ ਹਾਂ ਆਪਾਂ ਆਹ ਗਲਤੀ ਕੀਤੀ। ਜਿਹੜਾ ਵੀ ਗਲਤੀ ਕਰਦਾ, ਜਿਹੀ ਜਿਹੀ ਵੀ ਕਰਦਾ, ਜਦੋਂ ਵੀ ਕਰਦਾ, ਆਪਾਂ ਕਈ ਵਾਰ ਸੋਚਦੇ ਹਾਂ ਗੁਰੂ ਗ੍ਰੰਥ ਸਾਹਿਬ ਨੇ ਤਤਕਾਲ ਸਜ਼ਾ ਨਹੀਂ ਦਿੱਤੀ, ਨਹੀਂ ਦਿੰਦੇ ਮਹਾਰਾਜ, ਸਮਾਂ ਆਏ ਤੋਂ ਆਪਣੇ ਆਪ ਹੀ ਸਜ਼ਾ ਦੇ ਦਿੰਦੇ ਨੇ, ਆਪਣੇ ਆਪ ਹੀ ਫਿਰ ਉਹ ਬੰਦਾ ਦੇਖਦਾ ਆਲਾ ਦੁਆਲਾ ਵੀ ਹੁਣ ਮੈਂ ਕੀ ਕਰਾਂ। ਇੱਥੇ ਤਾਂ ਜੇ ਕਿਸੇ ਬੰਦੇ ਨੇ ਮਾੜੀ ਮੋਟੀ ਗਲਤੀ ਕੀਤੀ ਹੈ, ਚਲੋ ਸੰਸਾਰੀ ਗਲਤੀ ਵੀ ਕੀਤੀ ਹੈ, ਇੱਥੇ ਤਾਂ ਉਹਦੀ ਸਜ਼ਾ ਮਿਲ ਜਾਂਦੀ ਹੈ। ਇਹ ਤਾਂ ਫਿਰ ਮਹਾਰਾਜ ਦੀ ਬੇਅਦਬੀ, ਮਹਾਰਾਜ ਵੱਲ ਦੇਖੇ ਕੋਈ ਮਾੜਾ। ਪਟਿਆਲੇ ਮੇਰੇ ਦੇਖਦਿਆਂ ਦੀ ਗੱਲ ਹੈ, ਗੁਰਦੁਆਰਾ ਅਕਾਲਗੜ੍ਹ ਅਨਾਰਦਾਣਾ ਚੌਂਕ 'ਚ ਪੈਂਦਾ, ਉੱਥੇ ਸਾਲ ਕੁ ਲਗਾਤਾਰ ਕਥਾ ਕੀਤੀ ਰਾਤ ਦੇ ਸਮੇਂ। ਕਥਾ ਕਰਦੇ ਜਦੋਂ ਰੋਜ਼ ਇੱਕ ਬੰਦਾ ਸ਼ਰਾਬ ਜੀ ਪੀ ਕੇ ਬਾਹਰ ਦਰਵਾਜ਼ੇ 'ਚ ਖੜ੍ਹ ਕੇ ਰੌਲਾ ਜਿਹਾ ਪਾ ਕੇ ਮੁੜ ਜਾ ਕਰੇ, ਅਸੀਂ ਵੀ ਸਾਰੀ ਸੰਗਤ ਨੇ ਡਿਸਟਰਬ ਹੋ ਜਾਣਾ ਵੀ ਚਲੋ ਕੋਈ ਨਹੀਂ, ਇਹਦਾ ਆਦਤ ਹੀ ਇਹ ਜੀ ਹੈ। ਉਹ ਇੱਕ ਦਿਨ ਜਾ ਰੌਲਾ ਜਿਹਾ ਪਾ ਕੇ ਪਰੇ ਇੱਕ ਦੁਕਾਨਾਂ ਸੀ ਉੱਧਰ ਨੂੰ ਗਿਆ ਅਤੇ ਖੜ੍ਹਾ ਉੱਚੀ ਉੱਚੀ ਕਰੀ ਜਾ, ਉਹ ਲਾਈਟ ਚਲੀ ਗਈ। ਕੀ ਗੱਲ ਹੋ ਗਈ? ਦੁਕਾਨਦਾਰ ਨੇ ਦੇਖਿਆ ਵੀ ਬੰਦਾ ਤਾਂ ਉੱਥੋਂ ਨੇੜੇ ਰਹਿਣ ਵਾਲਾ, ਕਹਿੰਦਾ ਵੀ ਕੀ ਗੱਲ ਹੋ ਗਈ? ਕਹਿੰਦਾ ਲਾਈਟ ਕਿਉਂ ਚਲੀ ਗਈ, ਕਦੋਂ ਆਊਗੀ? ਕਹਿੰਦਾ ਲਾਈਟਾਂ ਤਾਂ ਚੱਲਦੀਆਂ। ਉਹ ਬੰਦੇ ਨੇ ਜਦ ਅੱਖਾਂ ਅੱਗੇ ਹੱਥ ਕੀਤਾ, ਕਹਿੰਦੇ ਉਹ ਇਹ ਤਾਂ ਦਿਖਣੋਂ ਹਟ ਗਿਆ, ਉਹ ਬੰਦਾ ਅੰਨਾ ਹੀ ਹੋ ਗਿਆ। ਫਿਰ ਸਾਰੀ ਸੰਗਤ ਕਹੇ ਜੀ ਹੁਣ ਇਹਨੂੰ ਠੀਕ ਕਰੋ। ਮੈਂ ਕਿਹਾ ਮਹਾਰਾਜ ਦੀ ਇਹ ਬੇਅਦਬੀ ਕਰਦਾ ਰਿਹਾ, ਸੰਗਤ ਦੀ ਬੇਅਦਬੀ ਕਰਦਾ ਰਿਹਾ ਇਹ, ਤਾਂ ਹੁਣ ਜਦ ਇਹ ਬੰਦਾ ਇੱਥੇ ਵੀ ਤਾਂ ਹੁੰਦਾ ਹੀ ਚਮਤਕਾਰ, ਜਿਹੜਾ ਇਹ ਥਾਂ ਦੇ ਉੱਤੇ ਪੰਗਾ ਲੈਂਦਾ ਕੋਈ ਨਾ ਕੋਈ ਉਹਨੂੰ ਨਹੀਂ ਮਿਲਿਆ? ਸਾਰੀ ਸੰਗਤ ਜਾਣਦੀ ਜਿਹੜਾ ਇੱਥੇ ਗਲਤੀ ਕਰਜੇ ਨਾ, ਉਹਨੂੰ ਹਮੇਸ਼ਾ ਸਜ਼ਾ ਮਿਲੀ ਹੋਈ ਮਿਲੀ ਆ। ਤੁਸੀਂ ਪਿਛਲਾ ਇਤਿਹਾਸ ਇੱਥੋਂ ਦਾ ਵੀ ਫਰੋੜ ਲਓ, ਕਿਸੇ ਗੁਰੂ ਘਰ 'ਚ ਕੋਈ ਵੀ ਬੰਦਾ ਕਦੇ ਵੀ ਸ਼ਰਾਰਤ ਕਰਦਾ ਜਾਂ ਗੁਰਸਿੱਖਾਂ ਨਾਲ ਸ਼ਰਾਰਤ ਕਰਦਾ ਜਾਂ ਮਾੜਾ ਸੋਚਦਾ, ਉਹ ਹੋਰ ਨਹੀਂ 10 ਸਾਲ ਨੂੰ, 20 ਨੂੰ, 30 ਨੂੰ, 40 ਨੂੰ ਜਾ ਕੇ ਕਦੇ ਨਾ ਕਦੇ ਬਾਵਰੀਆਂ ਜਿਹੀਆਂ ਖਿਲਾਰ ਕੇ ਸੜਕ 'ਤੇ ਤੁਰਿਆ ਫਿਰੂੰਗਾ। ਕੀ ਹੋ ਗਿਆ? ਇੱਕ ਫਿਰਦਾ ਉੱਥੇ ਵੈਨਕੂਵਰ ਵੱਲ, ਉਹ ਕਹਿੰਦੇ ਪਾਗਲ ਹੋ ਗਿਆ ਹੈ, ਉਹਨੇ ਵੀ ਬਹੁਤ ਬੇਅਦਬੀਆਂ ਕੀਤੀਆਂ। ਇਸ ਕਰਕੇ ਸਤਿਗੁਰੂ ਕਹਿੰਦੇ ਅਦਲੀ ਹੋਏ ਬੈਠਾ ਪ੍ਰਭ ਆਪ। 10ਵੇਂ ਪਾਤਸ਼ਾਹ ਨੇ ਪਹਾੜੀ ਰਾਜਿਆਂ ਨੂੰ ਕਿਹਾ ਸੀ ਉਹ ਅੰਮ੍ਰਿਤ ਛਕ ਲਓ, ਕਿਰਪਾਨਾਂ ਤੁਹਾਡੇ ਕੋਲ ਰਾਜਿਆਂ ਕੋਲ ਫੜੀਆਂ ਹੀ ਹੁੰਦੀਆਂ, ਕਿਰਪਾਨ ਹੀ ਪਾਉਣੀ ਗਾਤਰੇ, ਕਛਹਿਰਾ ਪਾ ਲਓ ਸਿਰ 'ਤੇ, ਪੱਗ ਤੁਹਾਡੇ ਬੰਨੀ ਹੁੰਦੀ ਸਾਰਿਆਂ ਦੇ, ਰਾਜਾ ਪੱਗ ਬੰਨ ਕੇ ਰੱਖਦਾ ਕਲਗੀ ਲਾਉਂਦਾ। ਕਹਿੰਦੇ ਨਾ ਜੀ, ਅੰਮ੍ਰਿਤ ਛਕਾ ਦਿਓ ਇਕੱਲਾ, ਬਾਕੀ ਤਾਂ ਆਹ ਜਿਹੜੇ ਕਕਾਰ ਜੇ ਪਾਉਣੇ ਇਹ ਤਾਂ ਔਖੇ ਹੈ। ਉਲਟਾ ਮਹਾਰਾਜ ਨੇ ਕਿਹਾ ਸੀ ਤੁਹਾਨੂੰ ਸਾਰਾ ਹਿੰਦੁਸਤਾਨ ਦਾ ਹੀ ਰਾਜ ਲੈ ਦਿੰਦੇ ਹਾਂ, ਤੁਰਕਾਂ ਨੂੰ ਆਪਾਂ ਕੱਢ ਦਿੰਦੇ ਹਾਂ, ਬਸ ਹੀ ਤਾਂ ਰਾਜ ਨਹੀਂ ਕਰਨਾ, ਤੁਸੀਂ ਕਰ ਲਿਓ। ਉਲਟਾ ਤੁਰਕਾਂ ਨਾਲ ਹੀ ਰਲ ਗਏ ਜਾ ਕੇ। ਜਦੋਂ ਮਹਾਰਾਜ 'ਤੇ ਹਮਲੇ ਕੀਤੇ, 6ਵੇਂ ਪਾਤਸ਼ਾਹ ਨੇ ਵੀ ਇਹਨਾਂ ਦੀ ਔਲਾਦ ਨੂੰ ਇਹਨਾਂ ਦੇ ਵੱਡਿਆਂ ਨੂੰ ਛੁਡਾਇਆ ਸੀ ਗਵਾਲੀਅਰ ਦੇ ਕਿਲੇ 'ਚੋਂ। 10ਵੇਂ ਪਾਤਸ਼ਾਹ ਨੇ ਫਿਰ ਇੱਕ ਬਚਨ ਕਿਹਾ, ਜਦੋਂ ਸੋਹਾਂ ਸੂਹਾਂ ਖਾ ਕੇ ਮੁੱਕਰ ਗਏ ਨਾ ਇਹ ਹਮਲਾ ਕੀਤਾ, ਮਹਾਰਾਜ ਕਹਿੰਦੇ ਚੰਗਾ ਠੂਠਾ ਫੜ ਕੇ ਮੰਗਦੇ ਫਿਰੋਂਗੇ, ਕੋਈ ਭੀਖ ਨਾ ਦੇਵੇਗਾ ਤੁਹਾਨੂੰ। ਅੱਜ ਪਹਾੜੀ ਰਾਜਿਆਂ ਦਾ ਜਾ ਕੇ ਦੇਖੋ ਤਾਂ ਜਿੱਥੇ ਉਹਨਾਂ ਦੇ ਝੌਂਪੜੀਆਂ 'ਚ ਰਹਿੰਦੇ ਨੇ, ਉਹਨਾਂ ਦੇ ਔਲਾਦ ਜਿਹੜੀ ਅੱਗੇ ਆਪਣਾ ਇੱਕ ਕੋਈ ਇਤਿਹਾਸ ਲਿਖ ਰਿਹਾ ਸੀ ਰਾਈਟਰ, ਉਹ ਮੇਰੇ ਕੋਲ ਆਇਆ ਸੀ, ਉਹ ਕਹਿੰਦਾ ਮੈਂ ਸਾਰੇ ਪਹਾੜਾਂ 'ਚ ਜਾ ਕੇ ਇਸ ਚੀਜ਼ ਨੂੰ ਹੀ ਦੇਖ ਰਿਹਾ, ਕਹਿੰਦਾ ਕੋਈ ਗੋਹਾ ਪਾਦਾ ਫਿਰਦਾ, ਕੋਈ ਮੰਗਦਾ ਫਿਰਦਾ, ਆਹ ਬੁਰਾ ਹਾਲ ਹੈ। ਉਹ ਜਿਹੜੀਆਂ ਢਾਲਾਂ ਢੂਲਾਂ ਸੀ ਉਹਨਾਂ ਕੋਲ, ਕਹਿੰਦਾ ਉਹਨਾਂ ਵਿੱਚ ਗੋਹਾ ਪਾ ਕੇ ਸਿਰ 'ਤੇ ਰੱਖ ਕੇ ਸਿੱਟ ਕੇ ਆਉਂਦੇ ਰੂੜੀਆਂ 'ਤੇ। ਇਸ ਕਰਕੇ ਜਦੋਂ ਪਰਮਾਤਮਾ ਦਾ ਫੈਸਲਾ ਹੁੰਦਾ, ਅਦਲੀ ਹੋਏ ਬੈਠਾ ਪ੍ਰਭ ਆਪ, ਉਦੋਂ ਫਿਰ ਔਖਾ ਹੋ ਜਾਂਦਾ। ਜਿਵੇਂ ਪਿੱਛੇ ਜੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆ ਕੇ ਔਰੰਗਜ਼ੇਬ ਦੀ ਕੁਲ ਦੇ ਵਿੱਚੋਂ ਬਹੁਤ ਉਹਨਾਂ ਦੀ ਕੁਲ ਵਿੱਚੋਂ ਦੂਰੋਂ ਨੇੜਿਓਂ ਪਤਾ ਨਹੀਂ ਕੌਣ ਲੱਗਦੀ ਔਰੰਗਜ਼ੇਬ ਦੀ, ਉਹ ਕਲਕੱਤੇ ਉਹ ਸਟੇਸ਼ਨ 'ਤੇ ਕਹਿੰਦੀ ਅਸੀਂ ਚਾਹ ਦੀ ਰੇਹੜੀ ਲਾਉਂਦੇ ਹਾਂ, ਕਹਿੰਦੀ ਮੈਂ ਔਰੰਗਜ਼ੇਬ ਦੀ ਕੁਲ 'ਚੋਂ ਮੈਂ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਮੰਗਣ ਆਈ ਹਾਂ, ਵੀ ਸਾਡੇ ਵੱਡਿਆਂ ਨੇ ਬਹੁਤ ਮਾੜਾ ਕੀਤਾ, ਮੈਨੂੰ ਹੁਣ ਪਤਾ ਲੱਗਿਆ ਸੁਣ ਕੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਜੇ ਭਾਉਂਦਾ ਨਾ, ਫਿਰ ਨਦਰੋ ਪੱਠੀ ਜੇ ਕਰੇ ਸੁਲਤਾਨਾ ਘਾਹੋ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ। ਫਿਰ ਸਤਿਗੁਰੂ ਜੀ ਗੇੜੇ ਇਹੋ ਜਿਹੇ ਖਵਾਉਂਦੇ ਨੇ, ਮਹਾਰਾਜ ਥੋੜਾ ਜਿਹਾ ਲੇਟ ਤਾਂ ਕਰ ਦਿੰਦੇ ਨੇ ਪਰ ਇਹੋ ਜਿਹਾ ਸਿਸਟਮ ਬਣਾਉਂਦੇ ਨੇ ਮੁੜ ਨਾ ਉਹ ਬੰਦੇ ਨੂੰ ਕੁਛ ਮਿਲੂਗਾ, ਜ਼ੋਰ ਲਾ ਲਵੇ ਉਹ ਬੰਦਾ। 84 ਦੀ ਜੂਨ ਤਾਂ ਉਹਦੇ ਲਈ ਪੱਕੀ ਆ, ਫਿਰ ਜਿਹੜਾ ਬੇਅਦਬੀ ਕਰਦਾ ਗਲਤੀ ਕਰਦਾ ਮੁੜ ਨਾ ਉਹ ਖੋਤਿਆਂ ਘੋੜਿਆਂ 'ਚੋਂ ਬਾਹਰ ਨਹੀਂ ਆਉਣ ਦਿੰਦੇ, ਫਿਰ ਉਹਨੂੰ ਬਸ ਬਣ ਜਾ ਸੱਪ, ਬਣ ਜਾ ਟਿੱਡਾ, ਬਣ ਜਾ ਘੋੜਾ, ਚੱਲ ਬਈ ਤੁਰਿਆ ਰਹਿ ਹੁਣ ਸ਼ਾਬਾਸ਼। ਮੁੜ ਮਨੁੱਖਾ ਜੂਨੀ ਨਹੀਂ ਦਿੰਦੇ ਉਹ ਬੰਦੇ ਨੂੰ, ਤੇ ਇਸ ਕਰਕੇ ਜਿਨ੍ਹਾਂ ਜਿਨ੍ਹਾਂ ਨੇ ਕੌਮ ਨਾਲ ਧੋਖੇ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ। ਇੱਕ ਵਾਰ ਗੱਲ ਯਾਦ ਆ ਗਈ, ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਨਾਲ ਤੜਕੇ 4 ਵਜੇ ਅਸੀਂ ਸੜਕ ਤੇ ਸੈਰ ਕਰਦੇ ਸੀ, ਮਹਾਂਪੁਰਖ ਨਾਲ ਸੀ, ਇਕੱਲੇ ਹੀ ਤੁਰੇ ਤੁਰੇ ਜਾਂਦੇ ਇੱਕਦਮ ਮੁੜ ਆਏ। ਪਹਿਲਾਂ ਵੀ ਮੈਂ ਗੱਲ ਸੁਣਾਈ ਹੋਈ ਆ ਇਹ, ਕਹਿੰਦੇ ਆਪਾਂ ਇੱਥੇ ਅੰਦਰ ਹੀ ਸੈਰ ਕਰ ਲੈਂਦੇ ਹਾਂ ਡੇਰੇ 'ਚ। ਮੈਂ ਚਲੋ ਇੱਥੇ ਕਰ ਲਓ, ਮੈਂ ਤਾਂ ਪਰੇ ਨੂੰ ਚਲਿਆ ਗਿਆ। ਨਛੱਤਰ ਸਿੰਘ ਉਹਨਾਂ ਦਾ ਗ੍ਰੰਥੀ ਹੁੰਦਾ ਸੀ ਇੱਕ, ਉਹ ਹੱਸਦਾ ਬਾਅਦ 'ਚ ਕਹਿੰਦੇ ਬਾਬਾ ਜੀ ਉੱਥੇ ਕੀ ਦੇਖਿਆ ਜੀ ਤੁਸੀਂ? ਕਹਿੰਦੇ ਉਹ ਪਿੱਪਲ ਜਿੱਥੇ ਸਾਹਮਣੇ। ਮੈਂ ਪਤਾ ਨਹੀਂ, ਕਹਿੰਦੇ ਉੱਥੇ ਮੈਂ ਉਹ ਸੱਪ ਜਿਹਾ ਬੈਠਾ ਸੀ ਰਾਹ 'ਚ ਇੱਕ ਬੜਾ ਵੱਡਾ। ਕਹਿੰਦੇ ਫਿਰ ਮੁੜਿਆ ਆਏ, ਕਹਿੰਦੇ ਕਹੀ ਜਾਂਦੇ ਤੁਰੇ ਫਿਰਦੇ, ਕਹਿੰਦੇ ਉਦੋਂ ਤਾਂ ਹੱਟਦੇ ਨਹੀਂ ਦਗਾ ਕਰਨ ਨਾਲ ਕੌਮ ਨਾਲ, ਹੁਣ ਫਿਰ ਮੇਰਾ ਭਲਾ ਕਰ, ਕਹਿੰਦੇ ਉਹ ਬਣਿਆ ਬੈਠਾ ਸੱਪ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜਦੋਂ ਉਹ ਅਦਲੀ ਹੋ ਕੇ ਬੈਠ ਕੇ ਫਿਰ ਕਰਦਾ ਨਾ ਫੈਸਲਾ, ਫਿਰ ਉਹਦੇ ਫੈਸਲੇ ਨੂੰ ਕੋਈ ਟਾਲਣ ਵਾਲਾ ਨਹੀਂ ਹੁੰਦਾ ਬੰਦਾ। ਰੋਗ ਵਿਆਪੇ ਕਰਦੇ ਪਾਪ, ਅਦਲੀ ਹੋਏ ਬੈਠਾ ਪ੍ਰਭ ਆਪ। ਆਪਣ ਕਮਾਇਆ ਆਪੇ ਵਾਧੇ, ਦਰਬ ਗਿਆ ਸਭ ਜੀ ਕੈ ਸਾਥ ਹੈ। ਆਪਣੇ ਕਮਾਏ ਹੋਏ ਕਰਮਾਂ ਅਨੁਸਾਰ ਆਪ ਹੀ ਬੰਨੇ ਗਏ ਨੇ, ਉਹਨਾਂ ਦਾ ਸਾਰਾ ਧਨ ਉਹਨਾਂ ਦੀ ਜਾਨ ਦੇ ਨਾਲ ਹੀ ਚਲਿਆ ਗਿਆ। ਸੋ ਨਰੰਗੇ ਦੀ ਕਬਰ ਬਾਰੇ ਆਪ ਨੂੰ ਦੱਸਿਆ, ਦੌਲਤਾਬਾਦ ਬਣੀ ਹੋਈ ਹੈ, ਕਾਂ ਉਹਦੇ ਤੇ ਬਹਿੰਦੇ ਨੇ ਆ ਕੇ ਬਿੱਠ ਕਰਦੇ ਨਰੰਗੇ ਦੀ ਕਬਰ ਤੇ। ਕਿੱਡਾ ਵੱਡਾ ਬਾਦਸ਼ਾਹ ਬਣਦਾ ਸੀ ਆਪਣੇ ਆਪ ਚ। ਮਹਾਰਾਜ ਕਹਿੰਦੇ ਫਿਰ ਆਪਣਾ ਕਮਾਇਆ ਹੋਇਆ ਬੰਦਾ ਆਪ ਹੀ ਫਿਰ ਉਹਦੇ 'ਚ ਹੀ ਬੰਨਿਆ ਜਾਂਦਾ ਆਪਣੇ ਕੀਤੇ ਹੋਏ ਕਰਮ ਅਨੁਸਾਰ। ਦਰਬ ਗਿਆ ਸਭ ਜੀ ਕੈ ਸਾਥ ਹੈ, ਸਾਰੇ ਜੀ ਜੰਤ ਵੀ ਚਲੇ ਜਾਂਦੇ ਨੇ, ਸਾਰਾ ਪੈਸਾ ਵੀ ਚਲਿਆ ਜਾਂਦਾ, ਸਾਰਾ ਕੁਛ ਉਹਦਾ ਖਤਮ ਹੋ ਜਾਂਦਾ। ਕਲਗੀਆਂ ਵਾਲੇ ਪਾਤਸ਼ਾਹ ਸੱਚੇ ਪਾਤਸ਼ਾਹ ਠੀਕ ਹੈ, ਸਿੰਘ ਸ਼ਹੀਦ ਹੋਏ, ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਕਿੱਡਾ ਪੈਣਾ ਤੈਅ ਕਰਦੇ ਹੋਏ ਸ੍ਰੀ ਹਜ਼ੂਰ ਸਾਹਿਬ ਤੱਕ ਆਏ, ਪਰ ਜਿਨ੍ਹਾਂ ਨੇ ਕੀਤੀਆਂ ਸੀ ਬੇਅਦਬੀਆਂ ਉਹਨਾਂ ਦਾ ਤਾਂ ਨਾਂ ਨਿਸ਼ਾਨ ਨਹੀਂ। ਪਰ ਸਾਹਿਬਜ਼ਾਦਿਆਂ ਦੇ ਸਥਾਨ 'ਤੇ 151 ਫੁੱਟ ਉੱਚਾ ਨਿਸ਼ਾਨ ਸਾਹਿਬ ਝੂਲ ਰਿਹਾ, ਔਰ ਹਰ ਸਾਲ ਜੋੜ ਮੇਲੇ ਤੇ ਸੰਗਤ ਵੱਧਦੀ ਵੱਧਦੀ ਆ, ਕਦੇ ਘਟੀ ਨਹੀਂ ਉੱਥੇ। ਆ ਜਦੋਂ ਪਿੱਛੇ ਜੇ ਮਨਾਇਆ ਸੀ ਆਪਾਂ ਜੋੜ ਮੇਲਾ, 1 ਕਰੋੜ ਸੰਗਤ ਮੱਥਾ ਟੇਕਣ ਆਉਂਦੀ ਆ ਉੱਥੇ ਹਰ ਸਾਲ ਲੰਬੇ ਸਮੇਂ 'ਚ, ਕਿਉਂਕਿ ਜਿਹੜੇ ਭੀੜ 'ਚ ਨਹੀਂ ਜਾ ਸਕਦੇ ਉਹ ਦਸੰਬਰ 1 ਤੋਂ ਹੀ ਸ਼ੁਰੂ ਹੋ ਜਾਂਦੇ ਨੇ ਮੱਥਾ ਟੇਕਣ, ਟਰਾਲੀਆਂ ਆਉਣੀਆਂ, ਤੇ ਮਾਘੀ ਤੱਕ ਉੱਥੇ ਮੱਥਾ ਟਿਕਦਾ ਹੀ ਰਹਿੰਦਾ, ਸਾਰੇ ਜਾਣੇ ਮੱਥਾ ਟੇਕ ਹੀ ਜਾਂਦੇ ਨੇ। ਉਹਨਾਂ ਦੀ ਸ਼ਹੀਦੀ ਤਾਂ ਹੁਣ ਵੀ ਸਾਹਮਣੇ ਹੀ ਖੜੀ ਹੈ, ਮਾਨੋ ਸਾਹਮਣੇ ਦੀਵਾਰ ਵਿੱਚ ਹੁਣ ਵੀ ਖੜੇ ਨੇ ਉਹ। ਉਹਨਾਂ ਨੇ ਜਿਹੜੀ ਸ਼ਹੀਦੀ ਦਿੱਤੀ ਸੀ ਉਹਨੂੰ ਤਾਂ ਕੁਦਰਤ ਵੀ ਨਹੀਂ ਭੁਲਾ ਸਕਦੀ। ਜਦੋਂ ਸ਼ਹੀਦੀ ਵਾਲਾ ਦਿਨ ਹੁੰਦਾ ਭਾਵੇਂ ਕਿੰਨੀ ਚਾਰੇ ਪਾਸੇ ਧੁੱਪ ਹੋਵੇ, ਉਦਣ ਫਿਰ ਬਰਸਾਤ ਆ ਜਾਂਦੀ, ਉਦਣ ਫਿਰ ਧੁੰਦ ਪੈ ਜਾਂਦੀ ਚਾਰੇ ਪਾਸੇ। ਉਹ ਤਾਂ ਕੁਦਰਤ ਵੀ ਉਦੋਂ ਮਾਤਮ ਮਨਾਉਂਦੀ ਇਸ ਗੱਲ ਦਾ ਵੀ ਏਡਾ ਵੱਡਾ ਗੁਨਾਹ ਸੰਸਾਰ ਦੇ ਅੰਦਰ ਹੋਇਆ। ਨਾਨਕ ਸਰਨ ਪਰੇ ਦਰਬਾਰ, ਰਾਖੀ ਪੈਜ ਮੇਰਾ ਕਰਤਾਰ। ਮਹਾਰਾਜ ਕਥਨ ਕਰਦੇ ਨੇ ਜਿਹੜੇ ਬੰਦੇ ਸੱਚੇ ਦਰਬਾਰ ਦੀ ਸ਼ਰਣੀ ਪੈ ਗਏ ਨੇ ਨਾ, ਮੇਰੇ ਕਰਤਾਰ ਨੇ ਉਹਨਾਂ ਦੀ ਇੱਜ਼ਤ ਰੱਖੀ ਹੈ। ਜੇ ਆਪਾਂ ਵੀ ਇੱਜ਼ਤ ਰਖਾਉਣੀ ਆ, ਬਸ ਸਰਨ ਵਿੱਚ ਪਏ ਰਹੋ। ਸਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕਰੀ ਪ੍ਰਭ ਸਵਾਮੀ। ਜਿਹੜੀ ਅੱਜ ਵਿਸਾਖੀ ਦਾ ਦਿਹਾੜਾ ਆਪਾਂ ਮਨਾ ਰਹੇ ਹਾਂ ਸਾਰੇ ਜਾਣੇ, ਮਹਾਰਾਜ ਨੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਨੇ, ਦੇਖੋ ਇੱਕ ਗੱਲ ਹੁੰਦੀ, ਪਹਿਲਾਂ ਤਾਂ ਆਪਾਂ ਊਂ ਕਹਿੰਦੇ ਹੱਥ ਜੋੜ ਕੇ, ਆਪਾਂ ਵੈਸੇ ਪਹਿਲਾਂ ਕਹੀ ਜਾਂਦੇ ਹਾਂ, ਫਿਰ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਰਿਆਂ ਨੂੰ। ਆਪਾਂ ਤਾਂ ਭਲੇ ਵਾਸਤੇ ਹੀ ਕਹਿੰਦੇ ਹਾਂ, ਪਰ ਕਈ ਵਾਰ ਆਪਾਂ ਜੇ ਕਿਸੇ ਨੂੰ ਭਲੇ ਦੀ ਗੱਲ ਕਰੀਏ ਉਲਟੀ ਲੈ ਲੈਂਦਾ ਗੱਲ ਉਹ, ਫਿਰ ਆਪਾਂ ਚੁੱਪ ਕਰ ਜਾਂਦੇ ਵੀ ਚੱਲ ਹੁਣ ਕਾਹਨੂੰ ਕਹਿਣਾ ਇਹਨੂੰ। ਵੀ ਦੇਖੋ ਹੁਣ ਤਾਂ ਅਸੀਂ ਹੱਥ ਜੋੜ ਕੇ ਹੀ ਕਹਿ ਸਕਦੇ ਤੁਹਾਨੂੰ ਵੀ ਤੁਸੀਂ 10ਵੇਂ ਪਾਤਸ਼ਾਹ ਦੇ ਰਾਸਤੇ ਤੇ ਆ ਜਾਓ, ਜੋ ਤਾਂ ਕਿ ਮਾਰਗ ਮੈਂ ਆਏ, ਦੁੱਖ ਭੁੱਖ ਕਭੋ ਨਾ ਸੰਤਾਏ। ਇਹ ਜਿਹੜੇ ਅੱਜ ਦੁੱਖ ਭੁੱਖ ਕਈ ਪ੍ਰਕਾਰ ਦੀਆਂ ਚੀਜ਼ਾਂ ਵਿਆਪੀਆਂ, 10ਵੇਂ ਪਾਤਸ਼ਾਹ ਕੋਈ ਛੋਟੇ ਮੋਟੇ ਨਹੀਂ ਹਨ, ਅਕਾਲ ਪੁਰਖ ਆਪ ਨੇ। ਇਸ ਕਰਕੇ ਮਹਾਰਾਜ ਦੇ ਚਲਾਏ ਹੋਏ ਮਾਰਗ ਤੇ ਸਾਰੀ ਸੰਗਤ ਚੱਲੀਏ, ਜਿਹੜੇ ਨਹੀਂ ਚੱਲੇ ਜ਼ਰੂਰ ਚੱਲੋ। ਮੈਨੂੰ ਕੋਈ ਮਹਾਰਾਜ ਇੱਦਾਂ ਨਹੀਂ ਵੀ ਮੈਨੂੰ ਕੋਈ ਕਮਿਸ਼ਨ ਦਿੰਦੇ ਨੇ ਜਾਂ ਮੈਨੂੰ ਕੋਈ ਖਾਸ ਹੀ ਉਹਨਾਂ ਨੇ ਕਿਹਾ ਹੋਇਆ, ਜਾਂ ਭਾਈ ਗੁਰਇਕਬਾਲ ਸਿੰਘ ਜੀ ਕਹਿ ਕੇ ਅੰਮ੍ਰਿਤ ਛਕ ਲਓ। ਜਦ ਆਪਣਾ ਭਲਾ ਹੁੰਦਾ, ਜਿਵੇਂ ਹੁਣ ਕਈ ਬੰਦੇ ਸੀਗੇ, ਆ ਜਦੋਂ ਪਹਿਲਾਂ ਸੀਡੀਜ਼ ਆਪਣੀਆਂ ਚੱਲੀਆਂ 12 ਦੇ ਕਰੀਬ ਸੀਡੀ ਦਾ ਸੈੱਟ ਆਇਆ ਸੀ, ਨਿਊਯਾਰਕ ਦੇ ਵਿੱਚ 500 ਨੌਜਵਾਨ ਜਿਹੜਾ ਸਿਰਫ ਡਰੱਗ ਹੀ ਖਾਂਦਾ ਸੀ, ਜਿਹੜੇ ਬਾਰ ਦੇ ਵਿੱਚ ਵੜ ਜਾਂਦੇ ਸੀਗੇ ਫਰਾਈਡੇ ਨੂੰ ਤੇ ਐਤਵਾਰ ਨੂੰ ਬਾਹਰ ਨਿਕਲਦੇ ਆ। ਪਿੱਛੇ 6 ਸਿੰਘ ਇੱਥੇ ਆ ਕੇ ਵੀ ਗਏ ਆਪਣੇ ਕੋਲੇ, ਉਹ ਮੈਨੂੰ ਹੱਸਦੇ ਕਹਿੰਦੇ ਗਿਆਨੀ ਜੀ ਨਿਊਯਾਰਕ ਦੇ ਗੁੰਡੇ ਹਾਂ ਅਸੀਂ ਸਾਰੇ ਜਾਣੇ। ਕਹਿੰਦੇ ਅੱਜ ਦੇਖ ਲਓ ਅਸੀਂ ਗਾਤਰੇ ਪਾਏ ਹੋਏ ਨੇ, ਸਭ ਚੀਜ਼ਾਂ ਛੱਡ ਦਿੱਤੀਆਂ ਨੇ। 500 ਨੌਜਵਾਨ ਨੇ ਉੱਥੇ ਇੱਕੋ ਦਮ ਅੰਮ੍ਰਿਤ ਛਕਿਆ ਔਰ ਗੁਰੂ ਵਾਲੇ ਬਣੇ। ਹੁਣ ਜਦੋਂ ਦੇਖਦੇ ਵੀ ਇਹ ਤਾਂ ਜੀਵਨ ਹੀ ਬੜਾ ਵਧੀਆ ਹੁੰਦਾ, ਕਿੱਥੇ ਅਸੀਂ ਗੰਦਗੀ 'ਚ ਡਿੱਗੇ ਰਹੇ ਹੁਣ ਤੱਕ। ਹੁਣ ਉਹ ਆਪ ਸਾਰਿਆਂ ਦੇਸ਼ਾਂ 'ਚ ਸੀਡੀਜ਼ ਬਣਦੇ ਨੇ, ਇੱਥੇ ਵੀ ਦੇ ਕੇ ਗਏ ਨੇ ਆਪਾਂ ਨੂੰ, ਇੱਥੋਂ ਦੀ ਲਾਇਬ੍ਰੇਰੀ ਵਾਸਤੇ ਵੀ ਪੁਸਤਕਾਂ ਦੇ ਕੇ ਗਏ ਨੇ। ਉਹਨਾਂ ਨੇ ਦਸਵੰਧ ਕੱਢ ਕੇ $50,000 ਦਾ ਪੂਰਾ ਕੰਟੇਨਰ ਭਰ ਕੇ ਦੇਖ ਲਓ ਵੀ 25 ਲੱਖ ਰੁਪਏ ਦੀਆਂ ਪੋਥੀਆਂ ਮੰਗਾਈਆਂ ਇੰਡੀਆ ਤੋਂ, ਔਰ ਸਾਰੇ ਦੇਸ਼ਾਂ ਵਿੱਚ ਕੋਈ ਕਿਤੇ ਵੀ ਫੋਨ ਕਰਦੇ ਫ੍ਰੀ ਭੇਜਦੇ ਆ, ਕਹਿੰਦੇ ਪੜ੍ਹੋ ਸਹੀ, ਕਹਿੰਦੇ ਵੀ ਸਾਡਾ ਜੀਵਨ ਬਦਲ ਗਿਆ, ਅਸੀਂ ਤਾਂ ਅੱਜ ਇੰਨੇ ਸੁਖੀ ਹਾਂ, ਸਾਰਾ ਕੁਝ ਛੱਡ ਕੇ ਕਿੱਡਾ ਸਾਡੇ ਪਰਿਵਾਰਾਂ ਵਿੱਚ ਸੁੱਖ ਹੈ, ਸਾਡੇ ਬੱਚਿਆਂ ਦਾ ਜੀਵਨ ਬਦਲ ਗਿਆ, ਪਰਿਵਾਰ ਦਾ ਜੀਵਨ ਬਦਲ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਚੰਗੇ ਰਸਤੇ ਉੱਤੇ ਆਪਾਂ ਲਾਉਣ ਲਈ ਬੇਨਤੀ ਕਰਦੇ ਹਾਂ ਸਾਰਿਆਂ ਨੂੰ, ਚੰਗੇ ਮਾਰਗ 'ਤੇ ਚੱਲੀਏ, ਭਗਤੀ ਕਰੀਏ, ਸਤਿਗੁਰੂ ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖਣ। 168 ਅੰਗ ਤੱਕ, 199 ਅੰਗ ਤੱਕ ਮਹਾਰਾਣੀ 168 ਸ਼ਬਦ ਬਖਸ਼ਿਸ਼ ਕੀਤੇ ਨੇ। ਸੋ ਆਪਣਾ ਵਿਸਾਖੀ ਦਾ ਦਿਹਾੜਾ ਸੀ ਕੱਲ੍ਹ, ਖਾਲਸੇ ਦਾ ਜਨਮ ਦਿਨ ਅੱਜ ਮਨਾ ਰਹੇ ਹਾਂ ਆਪਾਂ ਸਾਰੇ ਮਿਲ ਕੇ। ਫਿਰ ਇੱਕ ਵਾਰੀ ਸਾਰੀ ਸੰਗਤ ਨੂੰ, ਸੰਸਾਰ ਭਰ ਨੂੰ, ਜਿੱਥੇ ਜਿੱਥੇ ਸੰਗਤ ਕਥਾ ਸੁਣਦੀ ਹੈ, ਵਿਸਾਖੀ ਦੀਆਂ ਬੇਅੰਤ ਬੇਅੰਤ ਵਧਾਈਆਂ, ਖਾਲਸੇ ਦੇ ਜਨਮ ਦੀਆਂ ਵਧਾਈਆਂ ਹੋਣ।